अछंद निस्मय सुप्ते उठे प्रात को जाए बावली की निशनान सिख संगत तैसी विद करके पुनः चुबारे दर्शन ठान।
वाहिगुरु जी का खालसा वाहिगुरु जी की फतेह। धन धन गुरुदेव जिस संग हर जपे गुर कृपाल जब भये ता अवगुण सब छपे। करुणा निदान पतत पावन भगत वछल अनाथ नाथ जगत गुरु धन धन श्री गुरु ग्रंथ साहिब जी महाराज सतगुरां दे पावन पवित्र चरण कमलां च संध्या वेले दे दवाना च जुड़ बैठी गुरु का खास रूप परम सत्कार योग सन्मान योग गुरु खालसा साध संगत जिनके भाग बड़े हैं भाई तिन साधु संग मुख जुरे। वड्या भागां वाले हो के नेता प्रति धन गुरु तेग बहादुर साहब नौवें पातशाह दे पावन पवित्र इतिहासक स्थान ते हाजरियां भर के जुड़ के धन धन श्री गुरु अर्जन देव साहब जी महाराज जी की पावन पवित्र जीवन कथा बहुत ही प्यार सत्कार श्रद्धा नाल सरवण कर रहे। जगत गुरु गुरु अर्जन देव साहब जी महाराज सचखंड श्री हरिमंदर साहब विखे दीवान सजा के बैठे हन। सजे हुए दीवाना च गुरबाणी का कीर्तन हो रहा है। केतने नूं अपने घरों चल के बाबा महादेव जी जो गुरु अर्जन साहब जी दे वड्डे भराता दे आ के सतगुरां नूं दरबार च नमस्कार करके मिले ने। सतगुरु जी ने बड़ा भारी सत्कार करदिया अदब देंदिया बाबा महादेव जी नूं बिठाया है। जदों कीर्तन की समाप्ति हुई सतगुरां ने बाबा महादेव जी दे आउण दा कारण पुछया। बाबा जी ने दस्या सतगुरु जी मेरा चित करदा है कि इस बार पूर्णमासी का जोड़ मेला मैं श्री गोविंदवाल साहब जाके मनावा। साडे नाना गुरु गुरु अमरदास साहब जी दी नगरी है उत्थे दर्शन करके आवा। जे मैं जीवित रहा ते वापस मुड़ के आवांगा क्योंकि बाबा महादेव जी नूं सुझ रही सी कि हुण अंतला समा आ गया। धन गुरु अर्जन साहब जी ने बाबा महादेव दे बचन सुने ते सतगुरु कहण लगे बाबा जी तुसीं कल्ले क्यों जांदे हो, असीं भी तुहाडे नाल चलदे आं। गोविंदवाल साहब दे दर्शनां दा महात्म बहुत वड्डा है। धन गुरु अमरदास साहब सच्चे पातशाह जी महाराज जी ने गोविंदवाल साहब रह के पता नहीं किन्ने क सिखां नूं किन्ने क जीवां नूं तारिया है। ते उत्थे दे पावन नगर दे दर्शन गुरु अमरदास साहब दे दर्शन ने ये विचार सतगुरु गुरु अर्जन साहब ने बाबा महादेव जी नाल कीती है। दीवान की समाप्ति तो बाद रात का समा से लंगर प्रशादा छक के सतगुरु आराम कीता है। अगले दिन सुबह श्री अमृतसर सरोवर च स्नान पान करके दरबार सजा के समाप्ति करके सतगुरां ने श्री गोविंदवाल साहब चाले पाए हैं। बाबा महादेव जी नाल ने बहुत सारिया सिख संगतां गुरसिख नाल ने। श्री अमृतसर साहब तो चलदिया पहला श्री खडूर साहब पहुंचे ने क्योंकि रस्ते च गुरु अंगद साहब की नगरी है खडूर साहब। खडूर साहब जाके पहला गुरु दरबार के दर्शन किए। धन गुरु अंगद साहब के पावन दरबार के दर्शन किए। गुरु दरबार के दर्शन करके श्री खडूर साहब रात गुजार के अगले दिन धन गुरु अर्जन देव साहब पंजवें पातशाह जी महाराज श्री गोविंदवाल साहब पहुंचे ने। बाबा मोहरी जी ने बड़ा भारी सत्कार किया सतगुरां का। बड़े सुंदर स्थान से सतगुरां का डेरा कराया निवास कराया। जल पानी लंगर प्रशादे की सारी सेवा बाबा मोहरी जी ने आप अपने हथी निभाई है। रात श्री गोइंदवाल साहब सतगुरु सच्चे पातशाह जी ने बतीत की, अगले दिन की जो किरिया साहब ने की है, और जिवें श्री गोइंदवाल साहब विखे पूर्णमाशी का जोड़ मेला सतगुरां ने मनाया, वो कथा अज दे प्रकरण विच आ रही है। आओ मन बिरतियां एकाग्र करिए। धन गुरु अर्जन देव साहब पंजवें पातशाह जी के पावन चरणों का ध्यान अपने हिरदिया च धारण करदे आप दे जीवन ते रसना दे कल्याण नमित आखो जी सतनाम श्री
वाहे गुरु साहिब जीओ।
सतनाम श्री
वाहे गुरु साहिब जीओ। सवैया छंद निसमै सुबते उठे प्रात को जाए बावली की निशना।
रात गुरु अर्जन साहब सचे पातशाह जी महाराज जी ने श्री गोविंदवाल साहब बतीत कीती है, ते अगले दिन अमृत वेले सतगुरु सचे पातशाह जी जागे ने उठे ने, बाबा महादेव जी दे समेत चल के जो धन गुरु अमरदास साहब सचे पातशाह जी ने सारे संसार दे जीवां ते परोपकार करदिआं जिथे इशनान करन दा 68 तीर्थां दे इशनान दा फल प्राप्त हुंदा, ऐसी जो सुंदर बौली है उस बौली साहब दे पवित्र ते पावन निर्मल जल विच धन गुरु अर्जन साहब पंजवें पातशाह जी महाराज जी ने जाके इशनान कीता है।
सिख संगत चैसी बिद करके सुने चुबारे दर्शन ठा।
बहुत सारिया सिख संगतां ने उसे तरह जिवें सतगुरां ने इशनान पान कीता, सतगुरां तों बाद वारो वेरी जिन्ने सिख सन सारी संगत ने इशनान किया बौली साहब के निर्मल जल च, फिर धन गुरु अर्जन साहब सचे पातशाह जी महाराज जी चल के चुबारा साहब जिथे महाराज गुरु अमरदास साहब जी का निवास स्थान है, जिथे बैठ के सतगुरु गुरु अमरदास साहब सचे पातशाह जी घंटिया बद्धी तप करते सन, ओ किली अज भी उथे मौजूद है, जिस किली नूं पकड़ के महाराज सचे पातशाह घंटिया बद्धी खलोते रहिंदे सन, उस पावन पवित्र स्थान श्री चुबारा साहब दे दर्शन करन वास्ते धन गुरु अर्जन साहब सचे पातशाह जी गए हन।
श्री गुरु अमर अंस सब मिलके कीनस चर्चा तुम ज्ञान।
चुबारा साहब विखे मेल मिलाप होया सारे सिखां दा, गुरु अमरदास साहब जी दी जित दी अंश वंश है, वो सारी अंश वंश गुरु अमरदास साहब जी दी आके गुरु अर्जन साहब जी नूं मिली है, और चुबारा साहब वाले ही पावन स्थान ते हरी चर्चा होण लगी है, सारिआं नाल बैठ के ज्ञान गोष्ठी होण लगी है।
भनियो सुनियो मन गुण कुसो भले कर सब में भयो आनंद मान।
और हरी चर्चा हुई है, आत्मा दे ज्ञान दी चर्चा हुई है, जिथे आत्म ज्ञान बारे गुरु अर्जन साहब जी ने दस्या है, और उत्थे बैठे सारे सिखां ने बड़े प्यार नाल आत्मा दे ज्ञान दी गल सुनी है, और फिर शुभ गुणा नूं अपने हिरदे च गुणिया विचारिया है, सारे अपने हिरदे च बड़े आनंदित होए ने गुरु अर्जन साहब सचे पातशाह जी नाल बचन बिलास करके।
कितक दिवस बस पूरी बिताए पुनो पूर्णमाशी दिन आए।
इस तरह कुछ दिन श्री गोइंदवाल साहब रह के सतगुरां ने बतीत कीते ने, ते कोई दिन रहिंदिआं जदों गोइंदवाल साहब बीते ते पूर्णमाशी का जो दिहाड़ा है, जो श्री गोइंदवाल साहब विखे पूर्णमाशी का जोड़ मेला मनाया जांदा है, पूर्णमाशी का दिन आया है।
डल्ले वासी आदक सिख गन पायो मेले आए समदाए।
डल्ले वासी जेडे सिख सी डल्ले नगर दियां जिन्नियां संगतां सन, ओ पूर्णमाशी दा जोड़ मेला मुख जान के श्री गोइंदवाल साहब सिख एकत्र होए ने, गोइंदवाल साहब आके बहुत सारियां संगतां ने हाजरियां भरियां ने, आके धन गुरु अर्जन साहब जी महाराज जी दे दर्शन परसे हन।
कृत मिष्टान चून गो धूम को सुखम चावर सोप ले आए।
और घ्यो मिठा खंड आटा ते सूखम बरीक चावल इत्यादिक जड़िया रस्ता बस्ता सन संगत लैके आई है, और रस्ता बस्ता गुरु के लंगरां विच भेट कीतियां ने, ਜਿੱਥੇ ਗੁਰੂ ਕੀ ਰਸੋਈ ਹੈ, ਗੁਰੂ ਕਾ ਲੰਗਰ ਹੈ, ਗੁਰੂ ਕੇ ਲੰਗਰਾਂ ਵਿੱਚ ਲਿਆ ਕੇ ਸਾਰੀਆਂ ਸੁੰਦਰ ਵਸਤੂਆਂ, ਸਿੱਧਾ ਜਿਹੜਾ ਕੱਚਾ ਸਿੱਧਾ ਲੰਗਰ ਵਾਸਤੇ ਚਾਹੀਦਾ ਹੈ, ਉਹ ਲਿਆ ਕੇ ਭੇਟ ਕੀਤਾ ਸਿੱਖਾਂ ਨੇ।
ਸੰਚੈ ਭਇਓ ਬਿੰਦ ਸਮਗਰੀ ਦੇਗ ਹੋਤ ਸਿੱਧ ਸਵਾਦ ਰਸਾਏ।
ਔਰ ਖਾਲਸਾ ਜੀ, ਬਹੁਤ ਸਾਰੀ ਸਮੱਗਰੀ ਗੁਰੂ ਕੇ ਲੰਗਰਾਂ ਵਿੱਚ ਇਕੱਤਰ ਹੋ ਗਈ ਹੈ, ਉਸ ਸਮੱਗਰੀ ਦੇ ਨਾਲ ਗੁਰੂ ਕੀ ਦੇਗ ਤਿਆਰ ਹੋ ਰਹੀ ਹੈ, ਗੁਰੂ ਕਾ ਲੰਗਰ ਤਿਆਰ ਹੋ ਰਿਹਾ ਹੈ। ਭਾਂਤ ਭਾਂਤ ਦੇ ਸਵਾਦੀ ਪਕਵਾਨ, ਸਵਾਦਿਸ਼ਟ ਭੋਜਨ, ਅਨੇਕ ਪ੍ਰਕਾਰ ਦੇ ਖੱਟ ਰਸਾਂ ਸਹਿਤ ਜਿਹੜੇ ਭੋਜਨ ਨੇ, ਉਹ ਗੁਰੂ ਕੇ ਲੰਗਰਾਂ ਵਿੱਚ ਪੱਕ ਕੇ ਤਿਆਰ ਹੋ ਰਹੇ ਨੇ।
ਸਿੱਖ ਬਿੰਦ ਸੇਵਾ ਮੈਂ ਠੰਡੇ ਕੋਜਲ ਅੰਨ ਇੰਧਨ ਜਾਲ।
ਸਾਰੇ ਸਿੱਖ ਸੇਵਾ ਚ ਖਲੋਤੇ ਨੇ, ਸੇਵਾ ਕਰ ਰਹੇ ਨੇ ਤੇ ਸੇਵਾ ਵਿਚ ਤਤਪਰ ਨੇ। ਕਈ ਸਿੱਖ ਜਲ ਲਿਆਉਣ ਦੀ ਸੇਵਾ ਕਰ ਰਹੇ ਨੇ, ਬਿਆਸ ਦਰਿਆ ਦੇ ਨਿਰਮਲ ਜਲ ਚੋਂ ਪਾਣੀ ਭਰ ਕੇ ਲਿਆਉਂਦੇ ਨੇ, ਬੌਲੀ ਸਾਹਿਬ ਤੋਂ ਜਲ ਭਰ ਕੇ ਲਿਆਉਂਦੇ ਨੇ। ਇਹਦਾ ਬਹੁਤ ਸਾਰੇ ਸਿੱਖ ਜਲ ਢੋਣ ਦੀ ਸੇਵਾ ਕਰ ਰਹੇ ਹਨ।
ਭਇਓ ਆਹਾਰ ਸੁਤਿਆਰ ਅਨੇਕ ਵਿਧ ਸਿੱਖ ਸੰਗਤ ਚਿਤ ਪੰਗਤ ਨਾਲ।
ਸਿੱਖ ਲੰਗਰ ਪਕਾਉਣ ਦੀ ਸੇਵਾ ਕਰ ਰਹੇ ਨੇ, ਕੋਈ ਜਲ ਲਿਆਉਣ ਦੀ ਸੇਵਾ ਕਰ ਰਿਹਾ, ਕੋਈ ਭੱਠੀ ਵਿਚ ਅੱਗ ਝੋਕਣ ਦੀ, ਲੱਕੜਾਂ ਝੋਕਣ ਦੀ ਸੇਵਾ ਕਰ ਰਿਹਾ, ਇਤਿਹਾਸਕ ਸਾਰੀਆਂ ਸੇਵਾਵਾਂ ਕਰਦਿਆਂ ਕਰਦਿਆਂ ਗੁਰੂ ਕਾ ਲੰਗਰ ਪੱਕ ਕੇ ਤਿਆਰ ਹੋਇਆ। ਅਨਕ ਭਾਂਤ ਦੇ ਪੰਗਤ ਵਿਚ ਲੰਗਰ ਤਿਆਰ ਹੋਏ ਨੇ, ਬਹੁਤ ਸਾਰੇ ਪਕਵਾਨ ਗੁਰੂ ਕੇ ਲੰਗਰਾਂ ਵਿਚ ਪੱਕ ਕੇ ਸਿੱਧ ਹੋਏ ਹਨ।
ਸ੍ਰੀ ਅਰਜਨ ਜਲ ਨਿਜ ਘਰ ਧਰ ਕੇ ਚਰਨ ਪਖਾਰੇ ਪ੍ਰੀਤ ਵਿਸਾਲ।
ਬਹੁਤ ਸਾਰੀਆਂ ਸਿੱਖ ਸੰਗਤਾਂ ਨੂੰ ਜਦੋਂ ਚੁਕਾਉਣਾ ਹੈ ਤੇ ਸਾਰੀ ਸੰਗਤ ਪੰਗਤ ਵਿਚ ਬੈਠੀ ਹੈ, ਕਿਉਂਕਿ ਇੱਥੇ ਗੁਰੂ ਅਮਰਦਾਸ ਸਾਹਿਬ ਨੇ ਬਚਨ ਕੀਤੇ ਸੀ, ਪਹਿਲੇ ਪੰਗਤ ਪਾਛੈ ਸੰਗਤ। ਪੰਗਤ ਵਿਚ ਬੈਠ ਕੇ, ਉਹ ਪੰਗਤ ਜਿੱਥੇ ਕਦੇ ਬਾਦਸ਼ਾਹ ਅਕਬਰ ਨੇ ਵੀ ਬਹਿ ਕੇ ਭੋਜਨ ਛਕਿਆ ਸੀ, ਉਥੇ ਗੁਰੂ ਕੇ ਲੰਗਰਾਂ ਵਿਚ ਸਾਰੀਆਂ ਸੰਗਤਾਂ ਨੇ ਪੰਗਤ ਲਾ ਲਈ ਹੈ। ਇਧਰ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਜਲ ਨਾਲ ਆਪਣੇ ਹੱਥ ਪੈਰ ਧੋਏ ਹਨ।
ਮਹਾਦੇਵ ਸੇਵਾ ਮੈਂ ਲਾਗੇ ਬਰਤਾਵੇ ਬੋ ਅਸਨ ਸਾਲ।
ਬਾਬਾ ਮਹਾਦੇਵ ਜੀ ਵੀ ਆ ਗਏ ਤੇ ਬਾਬਾ ਮਹਾਦੇਵ ਜੀ ਹੱਥੀ ਸੇਵਾ ਕਰਨ ਲੱਗੇ ਲੰਗਰ ਵਰਤਾਉਣ ਦੀ। ਗੁਰੂ ਅਰਜਨ ਸਾਹਿਬ ਜੀ ਪੰਗਤ ਚ ਬੈਠੇ ਨੇ ਤੇ ਬਾਬਾ ਮਹਾਦੇਵ ਜੀ ਕਹਿੰਦੇ ਜੀ ਇਹ ਸੇਵਾ ਮੈਂ ਕਰਨੀ ਹੈ, ਇੱਥੇ ਬਚਪਨ ਚ ਵੀ ਰਹਿ ਕੇ ਅਸੀਂ ਸੇਵਾ ਕਰਦੇ ਰਹੇ ਹਾਂ। ਤੋ ਬਾਬਾ ਮਹਾਦੇਵ ਜੀ ਲੰਗਰ ਵਰਤਾਉਣ ਦੀ ਸੇਵਾ ਵਿਚ ਲੱਗ ਗਏ, ਬਹੁਤ ਸਾਰੇ ਸਿੱਖ ਵੀ ਸੇਵਾ ਵਿਚ ਵਰਤਾਉਣ ਵਿਚ ਲੱਗੇ ਹੋਏ ਨੇ, ਬੜੇ ਰਸਾਂ ਵਾਲਾ ਭੋਜਨ ਆਸਨ ਬਣਿਆ ਹੋਇਆ ਸਿੱਖ ਛਕ ਰਹੇ ਨੇ।
ਮੋਹਨ ਆਨੰਦ ਮੋਰੀ ਆਦਿ ਜੇ ਸਭ ਸੰਗਤ ਕੀ ਸੇਵ ਕਰਨ ਤੇ।
ਬਾਬਾ ਮੋਹਨ ਜੀ, ਬਾਬਾ ਆਨੰਦ ਜੀ, ਬਾਬਾ ਮੋਹਰੀ ਜੀ, ਬਾਬਾ ਸੰਸ ਰਾਮ ਜੀ, ਇਹ ਜਿੰਨੇ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਵੰਸ਼ ਦੇ ਸਾਹਿਬਜ਼ਾਦੇ ਨੇ, ਇਹ ਵੀ ਸੇਵਾ ਕਰ ਰਹੇ ਨੇ। ਆਈ ਹੋਈ ਸੰਗਤ ਦੀ ਆਪਣੇ ਹੱਥੀ ਸੇਵਾ ਕਰ ਰਹੇ ਨੇ, ਲੰਗਰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰ ਰਹੇ ਨੇ।
ਸ੍ਰੀ ਗੁਰੂ ਅਮਰਦਾਸ ਕੋ ਮਖਿਆ ਇਨ ਕੈ ਸਗਰੇ ਤੈਲ ਚੰਤ।
ਇਹ ਜਿਹੜਾ ਯੱਗ ਹੋ ਰਿਹਾ ਇਹ ਗੁਰੂ ਅਮਰਦਾਸ ਸਾਹਿਬ ਦਾ ਯੱਗ ਹੈ, ਲੰਗਰ ਵਰਤ ਰਿਹਾ ਸੀ ਨਾ, ਕਹਿੰਦੇ ਜਿਹੜਾ ਯੱਗ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ ਯੱਗ ਹੈ। ਇਹ ਜਾਣ ਕੇ ਭਾਵਨਾ ਸਹਿਤ ਸਾਰੇ ਸੇਵਾ ਵਿਚ ਲੱਗੇ ਹੋਏ ਨੇ। ਹਰ ਕੋਈ ਕਹਿੰਦਾ ਅਸੀਂ ਸੇਵਾ ਕਰ ਲਈਏ, ਅਸੀਂ ਸੇਵਾ ਕਰਕੇ ਗੁਰੂ ਅਮਰਦਾਸ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਏ, ਗੁਰੂ ਅਮਰਦਾਸ ਸਾਹਿਬ ਦੀ ਪ੍ਰਸੰਨਤਾ ਪ੍ਰਾਪਤ ਕਰਨ ਵਾਸਤੇ ਹਰ ਕੋਈ ਸੇਵਾ ਕਰ ਰਿਹਾ।
ਕੀਤਕ ਅਚਤ ਕੀਤਕ ਬਰਤਾਵਤ ਕੀਤਕ ਜਲ ਕੋ ਦੇਤ ਪ੍ਰੇਮੰਤ।
ਸਿੱਖ ਬੈਠੇ ਛਕ ਰਹੇ ਨੇ, ਕਈ ਛਕਾ ਰਹੇ ਨੇ ਤੇ ਕਈ ਬੈਠੇ ਛਕ ਰਹੇ ਨੇ। ਖਾਲਸਾ ਜੀ, ਛਕਣ ਦੀ ਵੀ ਸੇਵਾ ਤੇ ਛਕਾਉਣ ਦੀ ਵੀ ਸੇਵਾ ਹੈ, ਛਕਣ ਦੀ ਵੀ ਸੇਵਾ। ਬਾਬਾ ਬਿਸ਼ਨ ਸਿੰਘ ਜੀ, ਬਾਬੇ ਬਕਾਲੇ ਵਾਲੇ ਮਹਾਂਪੁਰਖ ਹੋਏ, ਬੜੇ ਮਹਾਤਮਾ ਸਾਧੂ ਸਨ। ਬਾਬਾ ਬਿਸ਼ਨ ਸਿੰਘ ਜੀ ਇੱਕ ਦਿਨ ਦੀਵਾਨ ਵਿਚ ਸੰਗਤ ਵਿਚ ਬੈਠੇ ਸਨ, ਬਹੁਤ ਸਾਰੀਆਂ ਫੌਜਾਂ ਨਿਹੰਗ ਸਿੰਘ ਕੋਲ ਬੈਠੇ। ਇਕ ਦੋ ਸਿੰਘਾਂ ਨੇ ਆ ਕੇ ਬਾਬਾ ਬਿਸ਼ਨ ਸਿੰਘ ਜੀ ਨੂੰ ਸ਼ਿਕਾਇਤ ਕੀਤੀ, ਕਹਿਣ ਲੱਗੇ ਮਹਾਰਾਜ ਜੀ ਆਹ ਵੇਖੋ ਜਿਹੜੇ ਸਿੰਘ ਲੰਗਰ ਚ ਬੈਠੇ ਲੰਗਰ ਛਕ ਰਹੇ ਨੇ ਤੇ ਇਹ ਸੇਵਾ ਨਹੀਂ ਕਰਦੇ। ਜਦੋਂ ਲੰਗਰ ਪੱਕਦਾ ਉਦੋਂ ਛਕਣ ਤਾਂ ਆ ਜਾਂਦੇ ਨੇ, ਜਦੋਂ ਪਕਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਉਦੋਂ ਸੇਵਾ ਨਹੀਂ ਕਰਦੇ ਆ ਕੇ। ਬਾਬਾ ਬਿਸ਼ਨ ਸਿੰਘ ਜੀ ਕਹਿੰਦੇ ਤੁਹਾਡੇ ਨਾਲੋਂ ਵੱਡੀ ਸੇਵਾ ਤਾਂ ਇਹ ਕਰ ਰਹੇ ਨੇ। ਕਹਿੰਦੇ ਜੀ ਇਹ ਕਿਹੜੀ ਸੇਵਾ ਕਰ ਰਹੇ? ਕਹਿੰਦੇ ਛਕਣ ਦੀ। क्योंकि लंगर छकना भी सेवा है। जे लंगर छकन की सेवा करनगे तां ही तुसी पकाओगे ना, जे छकन वाले ही ना होणगे ते पकाउणा किहदे वास्ते है, तैयार किहदे वास्ते करना है, ये भी सेवा है। कहिंदे गुरु अमरदास साहब दे लंगरां विच जिहड़े सिख बैठे कई छकन की भी सेवा कर रहे ने ते कई छकाउण की सेवा कर रहे ने, ये सेवा ही है गुरु की भाई सतगुरु सचे पातशाह जी की सेवा ही हो रही है।
लोक हजारों मेल पयो बद अदक कुल्ला हल सुने शुभंत,
जल वरतान की सेवा कर रहे ने, जल वरता के कईयां दे हाथ धुआ के सुचे करा रहे ने, ते इस प्रकार नाल कहिंदे कोई पीर है कोई छकार है। हजारां दा मेल होया गोइंदवाल साहब दे विच, बहुत वड्डा भारी कुलाहल होया, बड़ी भारी संगत दा जोड़ मेला पूर्णमाशी ते होया है।
पाओ भगत बो संगत पंगत मंगत जो पुरवत्या बिलाक,
बड़ी प्रेमा भगती है सारी संगत विच, संगत पंगत बड़ी प्रेम नाल होई है, संगत भी होई है, कथा कीर्तन दे प्रवाह भी चले ने, पंगत भी होई है। कहिंदे संगत ते पंगत दोहां विच ही बड़ा भारी आपसी प्रेम है, सारिया विच आपस विच प्रेम भाव है, और जेड़ा भी आके सतगुरां दी संगत पंगत विच जो कुछ मंगदा है उन्हां दियां हर एक सिखां दियां भलाखां पूर्ण हो रही ने, हर एक दी कामना पूर्ण हो रही है।
वधे उत्सव कर पूर्ण माशी असन खुआए आए कर कांत,
इस प्रकार नाल पूर्णमाशी दा बड़ा वड्डा जोड़ मेला होया, बहुत सारियां संगतां एकत्र होईयां ने, जिन्हां जिन्हां ने आके जो जो कांखा कीती है धन गुरु अर्जन साहब सचे पातशाह जी ने उन्हां दियां कामनावां पूर्ण कीतियां हन।
भयो प्रमोद सबन के माई गुरु अमर क्यों जस को पाक,
सारिया दे हिरदिया विच बड़ा प्रमोद है खुशी है, और हर एक दी रसना ते गुरु अमरदास साहब दी वड्याई है। धन गुरु अमरदास साहब सचे पातशाह दा सुजस है, हर एक दी रसना तो धन गुरु अमरदास साहब, धन गुरु अमरदास साहब। अज भी तुसी गोइंदवाल साहब जाओ ना ते नगर विच प्रवेश करदिआं रसना तो गुरु अमरदास साहब दा नां निकलदा, गुरु अमरदास साहब धन हो, धन हो आप जी ने इस नगरी दा चप्पा चप्पा पवित्र कीता होया, इस नगरी दा एक एक कण आप जी दी चरण छोह नाल पवित्र हो रहा है। इस प्रकार नाल जिन्ने गुरु के सिख ने सब अपनी रसना तो गुरु अमरदास साहब दा ही जाप जप रहे ने।
कर गुर दर्शन हरकत वै कर वो नर नारी मिले पाओ चितरात,
गोइंदवाल साहब दे दर्शन करके खुशी, दूजा गुरु अर्जन साहब दे दर्शन, कहते दोड़ा फल प्राप्त हो रहा है। धन गुरु अर्जन साहब जी दे दर्शन करके सब खुश हो रहे ने, बहुत सारे नर आपस विच मिल के मन च चित च भावना रख के गुरु अर्जन साहब दे दर्शना नू आउंदे ने।
इम पूर्ण माशी को मेला गुर दर्शन कर नर समदाए,
सतगुरु जी दी संगत ने पूर्णमाशी दा जोड़ मेला श्री गोइंदवाल साहब विखे मनाया, और पूर्णमाशी दा मेला मनाउंदिआं नाल सतगुरां दे दर्शन कीते हन।
आज दिवस मैं गुरु अमर को देखन के फल को नर पाए,
वक्त सब सिख गल्लां करदे आपस विच कहंदे जिहड़ा पूर्णमाशी वाले दिन गोइंदवाल साहब हाजरी भरदा ना, अज दे दिन खास करके उन्हां नूं गुरु अमरदास साहब दे दर्शना जिन्ना फल प्राप्त हुंदा है, कि मानो प्रतख गुरु अमरदास साहब दे दर्शन कर ले, इतना वड्डा महात्म ते फल प्राप्त हुंदा है।
संगत में आए प्रवेशत महामातम कयो न जाए,
कहिंदे संगत विच आ पा के गुरु साहब जी वरतदे ने, गुरसिखा अंदर सतगुरु वरता है। खालसा जी जिथे गुरु के सिख एकत्र हो जाण उन्हां च गुरु साहब आप आ के वरतदे ने। कहिंदे इत्थे आईयां होईयां सारियां संगतां विच धन गुरु अमरदास साहब सचे पातशाह जी महाराज आप प्रवेश करके वरत रहे हन।
गुर जस को इमोचरत गमने आपो अपने सदन सिदाए,
बड़ा वड्डा महात्म है, कहा नहीं जा सकता। एदा सतगुरां दा सुजस करदिआं जदों जोड़ मेले दी समाप्ति होई ते सब संगतां सिख जिथों जिथों आए सन आपो अपने नगरां तो उन्हां नगरां वल वापस सिख चल पए।
दुएरा मेला भयो सो बिछड़गा ਸ੍ਰੀ ਅਰਜਨ ਕਰ ਬਾਤ।
ਪੂਰਨਮਾਸ਼ੀ ਦਾ ਮੇਲਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇਕੱਤਰ ਹੋਇਆ, ਪਰ ਮੇਲਾ ਹੋਣ ਤੋਂ ਬਾਅਦ ਆਖਿਰਕਾਰ ਜੋੜ ਮੇਲੇ ਦੀ ਸਮਾਪਤੀ ਵੀ ਹੁੰਦੀ ਹੈ। ਇਨ੍ਹਾਂ ਜੋੜ ਮੇਲਿਆਂ ਨੂੰ ਮੇਲਾ ਇਸ ਕਰਕੇ ਕਿਹਾ ਜਾਂਦਾ ਜਿੱਥੇ ਸਾਰਿਆਂ ਦੀਆਂ ਸੁਰਤੀਆਂ ਆਪਸ ਵਿਚ ਮਿਲੀਆਂ ਹੋਣ। ਮੇਲੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿੱਥੇ ਰੌਣਕ ਵੇਖੀ, ਤਮਾਸ਼ਾ ਵੇਖਿਆ, ਅਨੇਕ ਪ੍ਰਕਾਰ ਦੇ ਰੰਗ ਰੰਗ ਦੇ ਲੋਕਾਂ ਨੂੰ ਵੇਖਿਆ ਤੇ ਚਲੇ ਗਏ। ਉਹ ਮੇਲਾ ਨਹੀਂ ਜਿਹੜਾ ਦੁਨੀਆਂ ਦਾ ਮੇਲਾ ਹੈ, ਇਹਨੂੰ ਜੋੜ ਮੇਲਾ ਕਹਿੰਦੇ। ਜਿਹੜਾ ਗੁਰੂ ਘਰਾਂ ਵਿਚ ਹੁੰਦਾ ਉਹਨੂੰ ਜੋੜ ਮੇਲਾ ਕਹਿੰਦੇ ਨੇ। ਜੋੜ ਮੇਲੇ ਦਾ ਮਤਲਬ ਹੈ ਜਿੱਥੇ ਸਾਰਿਆਂ ਦੀ ਸੁਰਤੀ ਆਪਸ ਵਿਚ ਜੁੜੀ ਹੋਵੇ, ਸਾਰਿਆਂ ਦੇ ਖਿਆਲਾਤ ਆਪਸ ਵਿਚ ਮਿਲੇ ਹੋਣ, ਔਰ ਸਭ ਦੀਆਂ ਸੁਰਤੀਆਂ ਮਿਲ ਕੇ ਪਰਮੇਸ਼ਰ ਦਾ ਸੁਜਸ ਕਰਦੀਆਂ ਹੋਣ, ਉਹਨੂੰ ਜੋੜ ਮੇਲਾ ਕਹਿੰਦੇ ਨੇ। ਇਹ ਜੋੜ ਮੇਲੇ ਦੀ ਸਮਾਪਤੀ ਹੋਈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਪੂਰਨਮਾ ਤੋਂ ਬਾਅਦ ਵੀ ਗੋਇੰਦਵਾਲ ਸਾਹਿਬ ਚ ਰਹੇ।
ਪੂਰਨਮਾ ਪਿੱਛੇ ਰਹੇ ਮੋਹਨ ਮੋਰੀ ਪਾਸ।
ਬਾਬਾ ਮੋਹਨ ਜੀ ਔਰ ਬਾਬਾ ਮੋਰੀ ਜੀ ਦੇ ਪਾਸ ਪੂਰਨਮਾਸ਼ੀ ਦੇ ਜੋੜ ਮੇਲੇ ਤੋਂ ਬਾਅਦ ਵੀ ਗੁਰੂ ਅਰਜਨ ਸਾਹਿਬ ਜੀ ਗੋਇੰਦਵਾਲ ਸਾਹਿਬ ਚ ਰਹਿ ਕੇ ਨਿਵਾਸ ਕੀਤਾ।
ਦੋਏਰਾ ਪੂਰਨਮਾ ਕੇ ਯੱਗ ਮੈਂ ਸਿੱਖ ਮੇਲਾ ਦਰਸਾਏ।
ਗੋਇੰਦਵਾਲ ਸਾਹਿਬ ਦਾ ਬੜਾ ਵੱਡਾ ਜੋੜ ਮੇਲਾ ਹੋਇਆ ਹੈ, ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਆ ਕੇ ਦਰਸ਼ਨ ਕੀਤੇ ਹਨ।
ਦਰਸ਼ਨ ਜਿਮ ਸ੍ਰੀ ਅਮਰ ਕੋ ਫਲ ਤੈਸੇ ਨਰ ਪਾਏ।
ਸੰਤੋਖ ਸਿੰਘ ਜੀ ਇੱਥੇ ਆਪਣੇ ਵੱਲੋਂ ਇੱਕ ਰਾਏ ਦੇ ਰਹੇ ਨੇ, ਕਹਿੰਦੇ ਭਾਈ ਸਿੱਖੋ, ਅੱਜ ਵੀ ਜਿਹੜੇ ਗੁਰਸਿੱਖ ਪੂਰਨਮਾਸ਼ੀ ਵਾਲੇ ਦਿਨ ਸ੍ਰੀ ਗੋਇੰਦਵਾਲ ਸਾਹਿਬ ਹਾਜ਼ਰੀ ਭਰਦੇ ਨੇ, ਉਨ੍ਹਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਤੱਖ ਦਰਸ਼ਨਾਂ ਦਾ ਫਲ ਪ੍ਰਾਪਤ ਹੁੰਦਾ, ਔਰ ਨੇਤਰਾਂ ਵਾਲਿਆਂ ਨੂੰ ਗੁਰੂ ਅਮਰਦਾਸ ਸਾਹਿਬ ਦੇ ਦੀਦਾਰ ਉਥੇ ਪ੍ਰਤੱਖ ਰੂਪ ਚ ਗੁਰੂ ਗ੍ਰੰਥ ਸਾਹਿਬ ਚੋਂ ਹੁੰਦੇ ਨੇ। ਕਹਿੰਦੇ ਏਡਾ ਵੱਡਾ ਮਹਾਤਮ ਹੈ ਪੂਰਨਮਾਸ਼ੀ ਵਾਲੇ ਦਿਨ ਸ੍ਰੀ ਗੋਇੰਦਵਾਲ ਸਾਹਿਬ ਹਾਜ਼ਰੀ ਭਰਨ ਦਾ।
ਸੁਭਈਆ ਛੰਦ ਸ੍ਰੀ ਅਰਜਨ ਪੁਨਪੁਰ ਮੈਂ ਬਾਸੇ ਭੂਤ ਪਿਓ ਅੱਛਾ ਸਤਸੰਗ।
ਗੋਇੰਦਵਾਲ ਸਾਹਿਬ ਹੀ ਨਿਵਾਸ ਰੱਖਿਆ ਗੁਰੂ ਅਰਜਨ ਸਾਹਿਬ ਜੀ ਨੇ। ਬਹੁਤ ਸਾਰੀਆਂ ਸੰਗਤਾਂ ਗੁਰੂ ਚਰਨਾਂ ਵਿਚ ਆਉਂਦੀਆਂ ਨੇ, ਸਤ ਸੰਗਤ ਹਰ ਵਕਤ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਹੁੰਦੀ ਰਹਿੰਦੀ ਹੈ।
ਨਿਤ ਪ੍ਰਾ ਚਰਚਾ ਆਤਮ ਕੇਰੀ ਕਰੈ ਜਾਨ ਏ ਤਨ ਛਿਨ ਭੰਗ।
ਪ੍ਰਤੀ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿਚ ਆਤਮਾ ਦੇ ਗਿਆਨ ਦੀ ਚਰਚਾ ਹੁੰਦੀ ਹੈ, ਆਤਮ ਚਰਚਾ ਹੁੰਦੀ ਹੈ, ਔਰ ਇਹ ਜਾਣ ਕੇ ਆਤਮ ਚਰਚਾ ਹੁੰਦੀ ਹੈ ਕਿ ਆਹ ਜਿਹੜੇ ਸਰੀਰ ਨੇ ਛਿਨ ਭੰਗਰ ਨੇ, ਆ ਸਰੀਰ ਬਿਨਸ ਜਾਣ ਵਾਲੇ ਨੇ, ਅਗਰ ਕੋਈ ਸਦਾ ਵਾਸਤੇ ਰਹਿਣ ਵਾਲੀ ਹੈ ਤਾਂ ਉਹ ਹੈ ਆਤਮਾ। ਆਤਮਾ ਦਾ ਨਾਸ ਨਹੀਂ ਹੁੰਦਾ। ਐਸੀ ਚਰਚਾ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਵਿਚ ਹੁੰਦੀ ਹੈ।
ਭਜਨ ਪਰਾਇਨ ਇਕ ਰਸ ਹੈ ਕਰ ਪ੍ਰੀਤ ਵਧੈ ਪਰਮੇਸ਼ਰ ਸੰਗ।
ਵਾਹਿਗੁਰੂ 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 ਜਪਣ ਦੇ ਇਸ ਭਜਨ ਦੇ ਪ੍ਰਾਇਣ ਅਧੀਨ ਹੋ ਕੇ ਇਕ ਰਸ ਪ੍ਰੀਤ ਨਾਲ ਇਹਦੇ ਨਾਲ ਹੀ ਜਾਪ ਜਪਦੇ, ਨਾਮ ਦਾ ਹੀ ਸਿਮਰਨ ਕਰਦੇ, ਔਰ ਸਾਰਿਆਂ ਦੇ ਹਿਰਦਿਆਂ ਵਿਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਪ੍ਰੀਤ ਹੈ, ਪ੍ਰੇਮ ਹੈ, ਉਹ ਨਿਤਾ ਪ੍ਰਤੀ ਦਿਨ ਪ੍ਰਤੀ ਦਿਨ ਵਧ ਰਿਹਾ।
ਸਭ ਕੋ ਉਪਦੇਸ਼ਿਤ ਮ੍ਰਿਦ ਬਾਕਨ ਜਿਸ ਤੇ ਚੜਾ ਭਗਤ ਕੋ ਰੰਗ।
ਸਾਰੀਆਂ ਸੰਗਤਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ, ਬੜੇ ਕੋਮਲ ਤੇ ਮਿੱਠੇ ਮਿੱਠੇ ਬਚਨ ਸਤਿਗੁਰੂ ਜੀ ਰਸਨਾ ਤੋਂ ਬੋਲਦੇ ਨੇ, ਜਿਨ੍ਹਾਂ ਪਵਿੱਤਰ ਬਚਨਾਂ ਨੂੰ ਸੁਣ ਕੇ ਗੁਰਸਿੱਖਾਂ ਤੇ ਭਗਤੀ ਦਾ ਗੂੜਾ ਰੰਗ ਚੜਦਾ ਹੈ। ਭਗਤੀ ਦੀ ਰੰਗਣ ਦੇ ਰੰਗ ਵਿਚ ਗੁਰਸਿੱਖ ਰੰਗੇ ਜਾ ਰਹੇ ਹਨ।
ਸੇਵਾ ਜਾਮ ਜਾਮ ਨੀਤੇ ਕੀਰਤਨ ਕਰੇ ਰਬਾਬੀ ਸ਼ਬਦੀ ਉਚਾਰ।
ਸਵਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਦਰਬਾਰ ਦੇ ਵਿਚ ਕੀਰਤਨ ਦੀਆਂ ਛਹਿਬਰਾਂ ਲੱਗ ਜਾਂਦੀਆਂ, ਰਬਾਬੀ ਸਿੱਖ ਰਬਾਬਾਂ ਦੀਆਂ ਤੰਤਾਂ ਛੇੜ ਕੇ ਗੁਰਬਾਣੀ ਦਾ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਹਨ।
ਸ੍ਰੀ ਅਰਜਨ ਜੁਤ ਮੋਰੀ ਆਦਕ ਸੁਣੈ ਸਕਲ ਅਰ ਕਰੈ ਵਿਚਾਰ।
ਜਦੋਂ ਗੁਰਬਾਣੀ ਦਾ ਕੀਰਤਨ ਹੁੰਦਾ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਾ ਮੋਹਰੀ ਜੀ ਦੇ ਸਮੇਤ ਦਰਬਾਰ ਵਿਚ ਬੈਠ ਕੇ ਕੀਰਤਨ ਸੁਣਦੇ ਨੇ, ਔਰ ਗੁਰਬਾਣੀ ਦਾ ਕੀਰਤਨ ਸੁਣਦਿਆਂ ਫਿਰ ਗੁਰਬਾਣੀ ਦੀ ਵਿਚਾਰ ਕਰਦੇ ਨੇ, ਗੁਰਬਾਣੀ ਦੀ ਚਰਚਾ ਕਰਦੇ ਨੇ, और चर्चा करके विचार करके इस तरह संगत नूं उपदेश दिंदे ने।
मिथ्या जगत जान कर निश्चे अंतर ब्रिति करै सुख कार।
सुनदिया मन च विचार करदे ने कि यह सारा जगत मिथ्या है, यह सारा संसार जगत मिथ्या है। एदा अपने मन च निश्चा करके अपनी विरति नूं अंतरमुखी करदे ने और बिरति अंतरमुखी करके अपनी बिरति नूं सुखाकार बनाउंदे हन।
मनो महामुनि मन शुद्ध करके कपल विखी जुत के अनुहार।
इस तरह बैठ के कीर्तन सुनदिया सुरती अंतरमुखी करदे ने, मानो जिवें कोई बड़ा वड्डा महामुनि ऋषि जैसे कपल मुनि होया, कपल मुनि रिखी दे समेत कोई अपनी सुरती नूं अंतर्मुखी करके बैठा है।
देख प्रताप अमज को तब ही जिनके उपदेशित हुए ज्ञान।
धन गुरु अर्जन साहब जी का एहो जिहा वड्डा प्रताप वेख्या बाबा महादेव जी ने, वह भी कोल सन। बाबा महादेव जी ने गुरु अर्जन साहब जी का यह महाप्रताप वेख्या कि जिन्हां दे उपदेश नाल सैकड़े जीवां नूं ब्रह्म ज्ञान की प्राप्ति हो जाती है, जिन्हां दे उपदेश नाल सैकड़े जीवां दे अज्ञानता दे पर्दे कट्टे जांदे हन।
प्राप्त संबंध जान कर पूरो महादेव शरदालु मां।
बाबा महादेव जी ने आख्या कि जेड़ा मेरा दुनियादारी दा रिश्ता है भरा दा, ए ता मिथ्या है। ते अपने मन च गुरु साहब जी प्रति श्रद्धा धारण कीती है कि ता पूर्ण गुरु ने, मैं इन्हां नूं भरा ही समझदा हां, सिर्फ ए भरा दा रिश्ता ता झूठा है, कूड़ा है। असल विच सतगुरु दीन दुनिया दे मालक आप परमेश्वर ने। एदा बाबा महादेव जी ने गुरु अर्जन साहब सच्चे पातशाह जी प्रति अपने मन च श्रद्धा भावना धारण कीती है।
तन तजबे को समो निकलक जन्म सफलता चै मन मान।
बाबा महादेव जी ने वेख्या कि शरीर तजन दा समा नेड़े आ गया, महापुरखां नूं इलहाम हो जांदा, पता लग जांदा आउण वाले समें च की वरतना है। बाबा महादेव जी ने वेख्या कि आउण वाले समें च तन त्याग देना, शरीर त्याग देना है, ते शरीर त्यागण दा समा नेड़े जाण के अपने जन्म नूं सफल करन वास्ते बाबा महादेव जी उद्यम करना चाहुंदे कि मेरा ये जन्म मेरा ये तन सफला हो जावे।
श्री अर्जन को लख एकांत में गयो समीप बैठित थान।
बाबा महादेव जी ने वेख्या एक दिन गुरु अर्जन साहब सच्चे पातशाह जी एकांत विच बैठे सन, ते सतगुरां नूं एकांत विच बैठिया वेख के बाबा महादेव जी अपने जन्म नूं सफलिया करन वास्ते धन गुरु अर्जन साहब पंजवें पातशाह जी दे चरणां विच गए हन।
श्री सतगुरु की गादी पर तुम ईश्वर को स्वरूप अवतार।
बाबा महादेव जी ने जाके गुरु अर्जन साहब जी नूं बेनती कीती, हे दीन दुनिया दे मालक सतगुरु, आप तुसी अकाल पुरख वाहिगुरु परमेश्वर दा प्रतख अवतार हो, ते सतगुरां दी गद्दी दे उत्ते तुसी बैठे हो, ईश्वर दे स्वरूप हो, ईश्वर दा अवतार हो।
मैं प्राता ही जानत नित चित अब बख्शो तुम रिदा उदार।
मैं तुहानू हुण तक भरा ही समझदा रहा, भराता ही जानदा रहा, पर महाराज तुसी ता आप दीन दुनिया दे मालक परमेश्वर हो, कृपा करो मैं तुहाडी शरण चा मैनू बख्श लो। बाबा महादेव जी गुरु अर्जन साहब नूं बेनती कर रहे ने, महाराज तुसी ईश्वर दा परमेश्वर दा अवतार हो, मैं तुहानू भरा ही समझदा रहा, आप जी कृपा करके दया करके मैनू बख्श लवो।
उपदेशो एव आत्म को है किम बंधन मैं दोख गन तार।
आप जी कृपा करके उपदेश दियो कि ए आत्मा की है, आत्मा दा स्वरूप की है, ते किवें ए आत्मा बंधन विच पै जांदी है, किवें ए जीव बंधन विच पै जांदा, आप जी कृपा करके उपदेश दियो।
किम सुख लहै दह जग संकट मोस नाल पली प्रकार।
किवें सुख दी प्राप्ति हो सकदी है और जगत दे सारे संकट किवें सड़ सकदे ने, आप जी भली प्रकार नाल कृपा करके मैनू उपदेश सुनावो।
श्री अर्जन श्रद्धालु प्रात लक अर्जने उतन तजबे काल।
गुरु अर्जन देव साहब सचे पातशाह जी ने जानिया के साडे भ्राता बाबा महादेव जी श्रद्धालु बन के आए ने, मन विच इन्हां दे श्रद्धा है, भावना है, और महाराज जी ने यह भी जान लिया कि हुण इन्हां ने अपना तन तज देना है, शरीर त्यागण दा इन्हां दे तन तजण दा समा ओ नेड़े आ रहा है।
उत्तम अधिकारी लघु कैबे समझै गो ब्रह्म ज्ञान विशाल।
आले बाबा महादेव जी उत्तम अधिकारी ने, उत्तम ते उत्तम अधिकारी होण करके थोड़ी गल कहण नाल इन्हां नूं सारा कुछ समझ आ जाणा। जिहड़ा उत्तम अधिकारी हुंदा उहनूं बहुता ज्ञान दा गोश्त सुनाणी नहीं पैंदी, उत्तम अधिकारी नूं थोड़े कहण नाल ही ब्रह्म ज्ञान दी समझ आ जांदी। बाबा महादेव जी भी उत्तम अधिकारी ने, थोड़ा कहण नाल ही इन्हां ने ब्रह्म ज्ञान दे विशाल ज्ञान नूं समझ लेना है।
कहण लगे उपदेश मृदुल बच प्रात सुनो ए बात सुखाल।
गुरु अर्जन साहब सचे पातशाह जी महाराज जी कहण लगे प्राता जी, भरा जी सुनो, असी जो तुहानूं उपदेश देण लगे हां ਉਹ ਉਪਦੇਸ਼ ਆਪ ਜੀ ਧਿਆਨ ਨਾਲ ਸਰਵਣ ਕਰੋ।
ਆਪੇ ਬੰਧਨ ਲੈ ਦੁੱਖ ਭੋਗਤ ਸ਼੍ਰੀ ਨਾਨਕ ਕਹਿ ਗਿਰਾ ਰਸਾਲ।
ਉਪਦੇਸ਼ ਬੜੀ ਸੁਖ ਦੇਣ ਵਾਲੀ ਹੈ ਕਿ ਜੀਵ ਆਪ ਹੀ ਆਪਣੇ ਆਪ ਨੂੰ ਬੰਧਨ ਚ ਪਾ ਲੈਂਦਾ ਹੈ ਔਰ ਆਪ ਹੀ ਬੰਧਨ ਵਿਚ ਪੈ ਕੇ ਦੁੱਖ ਭੋਗਦਾ ਹੈ। ਇਹਦੇ ਬਾਬਤ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਵਿੱਤਰ ਪਾਵਨ ਸ੍ਰੀ ਮੁਖ ਵਾਕ ਆਪਣੇ ਮੁਖਾਰ ਬਿੰਦ ਚ ਉਚਾਰਨ ਕੀਤਾ ਹੈ।
ਸਲੋਕ ਮਹਲਾ ਪਹਿਲਾ ਨਾਨਕ ਏ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ।
ਲੋਕ ਹੈ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ। ਮਹਾਰਾਜ ਜੀ ਬਚਨ ਕਰਦੇ ਨੇ ਨਾਨਕ ਇਹੋ ਤਨ ਜਾਲ, ਇਹ ਸਰੀਰ ਨੇ। ਇਹਦੇ ਵੈਸੇ ਸਲੋਕ ਦੇ ਕਈ ਅਰਥ ਕੀਤੇ ਨੇ। ਇੱਕ ਅਰਥ ਮੁੱਖ ਜਿਹੜੇ ਮਹਾਂਪੁਰਖ ਵਿਦਵਾਨ ਕਰਦੇ ਨੇ ਉਹ ਕਰ ਰਿਹਾ, ਬਾਅਦ ਵਿਚ ਇਸ ਸਲੋਕ ਦੇ ਅਰਥ ਭਾਈ ਸੰਤੋਖ ਸਿੰਘ ਜੀ ਨੇ ਵੀ ਬੜੇ ਸੁੰਦਰ ਢੰਗ ਨਾਲ ਤਰੀਕੇ ਨਾਲ ਕੀਤੇ ਨੇ, ਉਹ ਵੀ ਆਪਾਂ ਵਿਚਾਰਾਂਗੇ। ਨਾਨਕ ਇਹੋ ਤਨ ਜਾਲ, ਨਾਨਕ ਜੀ ਧੰਨ ਗੁਰੂ ਅਮਰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤਨ ਨੂੰ ਸਰੀਰ ਨੂੰ ਜਾਲ, ਜਾਲ ਦਾ ਮਤਲਬ ਬ੍ਰਹਮ ਗਿਆਨ ਦੀ ਅੱਗ ਵਿਚ ਇਹਨੂੰ ਸਾੜ ਦੇ। ਕਿਉਂ? ਕਿਉਂਕਿ ਜਿਨ ਜਲਿਆ ਨਾਮ ਵਿਸਾਰਿਆ, ਇਸ ਜਲਨ ਜੋਗੇ ਸਰੀਰ ਨੇ ਪਰਮੇਸ਼ਰ ਦਾ ਨਾਮ ਵਿਸਾਰਿਆ ਹੋਇਆ, ਇਸ ਜਲਨ ਜੋਗੇ ਤਨ ਨੇ ਪਰਮੇਸ਼ਰ ਦੇ ਨਾਮ ਨੂੰ ਵਿਸਾਰਿਆ ਹੋਇਆ।
ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾਮ ਬੜਾ ਚਿਤ ਨਿਬੰਧ ਚਾਲ।
ਫਿਰ ਇਹਦੇ ਉੱਤੇ ਬੜੀ ਪਰਾਲੀ ਪਈ ਹੋਈ ਹੈ, ਨਾਮ ਨੂੰ ਭੁਲਾ ਦਿੱਤਾ, ਪਾਉਂਦੀ ਜਾਏ ਪਰਾਲ, ਇਹਦੇ ਉੱਤੇ ਪਰਾਲੀ ਉੱਤੇ ਪੈਂਦੀ ਜਾਂਦੀ ਹੈ, ਤੇ ਪਿੱਛੋਂ ਉਸ ਨੀਵੇਂ ਤਾਲ ਦੇ ਵਿੱਚ ਜਿਹੜਾ ਪਾਣੀ ਹੈ ਉਹਦੇ ਤੱਕ ਹੱਥ ਨਹੀਂ ਪਹੁੰਚਦਾ। ਜਦੋਂ ਉੱਤੇ ਪਰਾਲੀ ਜੰਮ ਜਾਂਦੀ ਹੈ, ਕੂੜਾ ਕਰਕਟ ਜੰਮ ਜਾਂਦਾ ਪਾਣੀ ਦੇ ਉੱਤੇ, ਫਿਰ ਉਹ ਪਾਣੀ ਬੜਾ ਡੂੰਘਾ ਹੈ। ਪਾਣੀ ਕਿਹੜਾ? ਇੱਥੇ ਆਤਮਾ ਰੂਪੀ ਪਾਣੀ, ਉਹ ਬੜਾ ਡੂੰਘਾ ਹੈ। ਉਹਦੇ ਤੱਕ ਫਿਰ ਬੁੱਧੀ ਰੂਪੀ ਹੱਥ ਦੀ ਪਹੁੰਚ ਜਿਹੜੀ ਹੈ ਉਹ ਬਹੁਤ ਔਖੀ ਹੋ ਜਾਂਦੀ ਹੈ।
ਸਵਈਆ ਛੰਦ ਪ੍ਰਥਮ ਕੁਬੰਧਨ ਪਰਿਓ ਸੁਨੋ ਸੋ ਅਹੈ ਆਤਮਾ ਕਾਲ ਸਮਾਨ ਤਾਲ ਸਮਾਨ।
ਗੁਰੂ ਅਰਜਨ ਸਾਹਿਬ ਜੀ ਹੁਣ ਇਸ ਸਲੋਕ ਦੇ ਅਰਥ ਕਰਕੇ ਸੁਣਾਉਂਦੇ ਬਾਬਾ ਮਹਾਂਦੇਵ ਜੀ ਨੂੰ। ਮਹਾਰਾਜ ਜੀ ਕਹਿੰਦੇ ਬਾਬਾ ਮਹਾਂਦੇਵ ਜੀ, ਪਹਿਲਾਂ ਤਾਂ ਇਹ ਬੜਾ ਵੱਡਾ ਖੋਟਾ ਬੰਧਨ ਇਸ ਜੀਵ ਨੂੰ ਪਿਆ ਹੋਇਆ ਹੈ। ਪ੍ਰਥਮ ਕੁਬੰਧਨ ਪਰਿਓ ਸੁਨੋ ਸੋ ਅਹੈ ਆਤਮਾ ਤਾਲ ਸਮਾਨ, ਜਿਹੜੀ ਆਤਮਾ ਹੈ ਉਹ ਤਾਲ ਸਰੋਵਰ ਦੇ ਸਮਾਨ ਹੈ।
ਤਨ ਹੰਤਾ ਧਾਰਨ ਇਨਕੀਨੀ ਮੈਂ ਦਿਜ ਖੱਤਰੀ ਬੈਤ ਸੁਜਾਨ।
ਬੰਧਨ ਬੜਾ ਖੋਟਾ ਬੰਧਨ ਪਹਿਲਾਂ ਇਸ ਜੀਵ ਨੂੰ ਪਿਆ ਹੋਇਆ ਕਿ ਇਹਨੇ ਆਪਣੇ ਅੰਦਰ ਤਨ ਹੰਤਾ ਧਾਰਨ ਕੀਤੀ ਹੋਈ ਹੈ। ਤਨ ਹੰਤਾ ਕੀ ਹੈ? ਕਹਿੰਦਾ ਜੀ ਮੈਂ ਹਾਂ ਬ੍ਰਾਹਮਣ, ਮੈਂ ਹਾਂ ਖੱਤਰੀ, ਮੈਂ ਹਾਂ ਵੈਸ। ਕਹਿੰਦੇ ਇੱਦਾਂ ਆਪਣੇ ਆਪ ਦੀ ਤਨ ਹੰਤਾ ਧਾਰਨ ਕਰਕੇ ਆਪਣੇ ਆਪ ਨੂੰ ਵਰਣ ਵੰਡ ਵਿੱਚ ਵੰਡ ਕੇ ਇਸ ਤਰ੍ਹਾਂ ਦਾ ਆਪਣੇ ਤਨ ਦੀ ਹੰਗਤਾ ਧਾਰਨ ਕਰਕੇ ਸਰੂਪ ਮੰਨਿਆ ਹੋਇਆ।
ਇਤਿਹਾਸਕ ਤਨ ਆਪਣੇ ਰੂਪ ਲਖ ਭਇਓ ਜਾਲ ਹਰਿਆਵਲ ਆਨ।
ਸਾਧਕ ਆਪਣੇ ਆਪ ਨੂੰ ਤਨ ਸਮਝ ਲੈਂਦਾ, ਸਰੀਰ ਸਮਝ ਲੈਂਦਾ, ਇਹੀ ਇਸ ਸਰੋਵਰ ਦੇ ਉੱਤੇ ਬੜੀ ਹਰਿਆਵਲ, ਜਿਵੇਂ ਪਾਣੀ ਦੇ ਉੱਤੇ ਹਰਿਆਵਲ ਜੰਮ ਜਾਂਦੀ ਨਾ, ਕਾਈ ਜੰਮ ਜਾਂਦੀ ਹੈ। ਕਹਿੰਦੇ ਤਨ ਹੰਗਤਾ ਦੀ ਜਿਹੜੀ ਕਾਈ ਹੈ ਨਾ, ਉਹ ਇਸ ਤਰ੍ਹਾਂ ਇਸ ਸਰੋਵਰ ਦੇ ਪਾਣੀ ਦੇ ਉੱਤੇ ਜੰਮੀ ਹੋਈ ਹੈ। ਆਤਮਾ ਸਰੋਵਰ ਹੈ, ਆਤਮਾ ਦੇ ਉਸ ਸਰੋਵਰ ਦੇ ਪਾਣੀ ਉੱਤੇ ਤਨ ਹੰਗਤਾ ਜਿਹੜੀ ਹੈ, ਸਰੀਰ ਦੀ ਹੰਗਤਾ ਕਿ ਮੈਂ ਬ੍ਰਾਹਮਣ ਹਾਂ, ਮੈਂ ਛਤਰੀ ਹਾਂ, ਮੈਂ ਸ਼ੂਦਰ ਹਾਂ, ਮੈਂ ਵੈਸ਼ ਹਾਂ, ਇਹ ਜਿਹੜੀ ਤਨ ਹੰਤਾ ਹੈ, ਇਹ ਉੱਤੇ ਹਰਿਆਵਲ ਜੰਮੀ ਹੋਈ ਹੈ, ਇਹ ਬੜਾ ਵੱਡਾ ਭਾਰੀ ਕਾਈ ਜੰਮੀ ਹੋਈ ਹੈ।
ਜਲ ਕੋ ਕਰਿਓ ਅੱਛਾ ਦਿਨ ਜੈਸੇ ਤਿੰਨ ਸਰੂਪ ਨਿਜ ਛਾਦਨ ਥਾ।
ਪਾਣੀ ਉੱਤੇ ਹਰਿਆਵਲ ਜੰਮ ਕੇ ਪਾਣੀ ਨੂੰ ਥੱਲੇ ਢੱਕ ਲੈਂਦੀ ਨਾ, ਥੱਲੇ ਪਾਣੀ ਨਜ਼ਰ ਨਹੀਂ ਆਉਂਦਾ, ਉੱਤੇ ਹਰਿਆਵਲ ਦੇ ਕੂੜਾ ਕਰਕਟ ਵੀ ਡਿੱਗੀ ਜਾਂਦਾ, ਪਰਾਲੀ ਵੀ ਡਿੱਗੀ ਜਾਂਦੀ ਹੈ, ਤੇ ਥੱਲੇ ਪਾਣੀ ਹੁੰਦਾ, ਕੂੜਾ ਕਰਕਟ ਉੱਤੇ ਨਜ਼ਰ ਆਉਂਦਾ ਪਰ ਪਾਣੀ ਨਜ਼ਰ ਨਹੀਂ ਆਉਂਦਾ ਥੱਲੇ। ਕਹਿੰਦੇ ਇਸੇ ਤਰ੍ਹਾਂ ਜਦੋਂ ਤੱਕ ਇਹ ਤਨ ਹੰਤਾ ਹੈ, ਇਸ ਤਨ ਹੰਤਾ ਨੇ ਵੀ ਆਤਮਾ ਦੇ ਸਰੂਪ ਨੂੰ ਢੱਕਿਆ ਹੋਇਆ ਹੈ, ਉਪਰਲੇ ਪਾਸੋਂ ਪਰਾਲ ਬਣ ਕੇ, ਉਪਰਲੇ ਪਾਸੋਂ ਕਾਈ ਬਣ ਕੇ, ਇਹਨੇ ਨਿਜ ਸਰੂਪ ਨੂੰ ਜਿਹੜਾ ਹੈ ਉਹ ਛਾਦਿਆ ਹੋਇਆ, ਟੱਕਿਆ ਹੋਇਆ ਹੈ।
ਅਹੰਗ ਬ੍ਰਹਮ ਇਹ ਨਾਮ ਵਿਚਾਰਿਓ ਤਨ ਹੰਤਾ ਜਬ ਧਾਰਨ ਕੀਨ।
ਬ੍ਰਹਮ ਹਾਂ ਇਹ ਨਾਮ ਇਹਨੇ ਆਪਣੇ ਹਿਰਦੇ ਚ ਵਿਸਾਰ ਦਿੱਤਾ ਹੋਇਆ, ਜਿਹਨੇ ਜਲਿਆ ਨਾਮ ਵਿਸਾਰਿਆ, ਇਹ ਨਾਮ ਵਿਸਾਰਿਆ ਹੋਇਆ ਕਿ ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ। ਇਹ ਨਾਮ ਵਿਸਾਰ ਕੇ ਇਹਨੇ ਜਦੋਂ ਤਨ ਹੰਤਾ ਧਾਰਨ ਕੀਤੀ ਕਿ ਮੈਂ ਸਰੀਰ ਹਾਂ, ਤੇ ਇਹਨੂੰ ਇਹ ਭੁੱਲ ਗਿਆ ਕਿ ਮੈਂ ਆਤਮਾ ਹਾਂ, ਆਤਮਾ ਦਾ ਸਰੂਪ ਭੁੱਲ ਗਿਆ, ਅਹੰ ਬ੍ਰਹਮ ਅਸਮੀ ਦਾ ਗਿਆਨ ਭੁੱਲ ਗਿਆ, ਔਰ ਆਪਣੇ ਨੂੰ ਆਪ ਨੂੰ ਸਿਰਫ ਤਨ ਹੰਤਾ ਜਾਣ ਕੇ ਸਰੀਰ ਹੀ ਸਮਝਿਆ ਹੋਇਆ।
ਉਹਨੇ ਪਰਾਲ ਕਾਸ ਅਰ ਫੂਸ ਜੋ ਪਰਿਓ ਜਾਲ ਪਰ ਭਾਵੋ ਪੀਨ।
ਕਹਿੰਦੇ ਫਿਰ ਜਿਹੜੀ ਤਨ ਹੰਤਾ ਦੀ ਕਾਈ ਜੰਮੀ ਹੋਈ ਸੀ ਨਾ, ਉਹ ਕੱਲੀ ਕਾਈ ਨਹੀਂ ਰਹੀ, ਉਹਦੇ ਉੱਤੇ ਪਰਾਲੀ ਡਿੱਗ ਗਈ, ਉਹਦੇ ਉੱਤੇ ਘਾਸ ਫੂਸ ਡਿੱਗ ਪਿਆ, ਹੋਰ ਵੀ ਬੜਾ ਜਾਲਾ ਜਿਹੜਾ ਸੀ ਉਹ ਕਾਈ ਦੇ ਉੱਤੇ ਡਿੱਗ ਕੇ ਉਹ ਜਾਲਾ ਹੋਰ ਜ਼ਿਆਦਾ ਗਾੜਾ ਹੋ ਗਿਆ, ਹੋਰ ਜ਼ਿਆਦਾ ਪੱਕਾ ਹੋ ਗਿਆ।
ਜਿਮ ਹੰਤਾ ਪਰ ਮਮਤਾ ਉਪਜੀ ਮਮ ਸੁਤ ਮਮ ਗ੍ਰਹਿ ਤ੍ਰਿਆ ਤਨ ਚੀਨ।
ਕਾਈ ਦੇ ਉੱਤੇ ਪਰਾਲੀ ਘਾਹ ਫੂਸ ਕੂੜ ਕਬਾੜ ਡਿੱਗ ਕੇ ਹੋਰ ਜ਼ਿਆਦਾ ਉਹ ਪਰਤ ਮੋਟੀ ਹੋ ਜਾਂਦੀ ਹੈ ਨਾ ਪਾਣੀ ਦੇ ਉੱਤੇ ਕਾਈ ਦੀ। ਕਹਿੰਦੇ ਏਦਾਂ ਪਹਿਲਾਂ ਤਾਂ ਇਹਨੇ ਕੱਲੀ ਤਨ ਹੰਤਾ ਧਾਰਨ ਕੀਤੀ, ਤਨ ਹੰਤਾ ਦੀ ਕਾਈ ਦੇ ਉੱਤੇ ਫਿਰ ਜੰਮ ਗਈ ਮਮਤਾ, ਮਮਤਾ ਦੀ ਹੋਰ ਕਹਿੰਦੇ ਮੋਟੀ ਪਰਤ ਉੱਤੇ ਪਰਾਲੀ ਡਿੱਗ ਪਈ, ਕਿਹੜੀ? ਇਹ ਮੇਰਾ ਪੁੱਤਰ ਹੈ, ਇਹ ਮੇਰਾ ਘਰ ਹੈ, ਇਹ ਮੇਰੀ ਘਰਵਾਲੀ ਹੈ, ਇਹ ਮੇਰਾ ਧਨ ਹੈ, ਇਹ ਮੇਰਾ ਸੰਪਦਾ ਵਿਭੂਤੀ ਹੈ, ਇਹ ਮੇਰੇ ਪਦਾਰਥ ਨੇ। ਇਹ ਮਮਤਾ ਦੀ ਜਿਹੜੀ ਕਾਈ ਦੇ ਉੱਤੇ ਕੂੜ ਕਬਾੜਾ ਸੀ ਹੋਰ ਜ਼ਿਆਦਾ ਜੰਮ ਗਿਆ।
ਜਲ ਸਮ ਆਤ ਅਧਿਕ ਛਾਦਿਓ ਪਰਦਾ ਮੋਟੋ ਭਇਓ ਨਵੀਨ।
ਆਤਮਾ ਜਲ ਦੇ ਸਮਾਨ ਸੀ, ਉਹ ਬਿਲਕੁਲ ਥੱਲੇ ਹੈ ਪਰਾਲੀ ਦੇ, ਤੇ ਉਹ ਜਿਹੜੀ ਕਾਈ ਦੀ ਮੋਟੀ ਪਰਤ ਹੈ ਉਹ ਬਹੁਤ ਜ਼ਿਆਦਾ ਮੋਟੀ ਹੋ ਗਈ, ਉੱਪਰ ਉਹਨੇ ਪਾਣੀ ਨੂੰ ਢੱਕ ਲਿਆ, ਉਹ ਪਰਦਾ ਬਹੁਤ ਜ਼ਿਆਦਾ ਮੋਟਾ ਹੋ ਗਿਆ, ਨਵਾਂ ਹੋ ਗਿਆ, ਤੇ ਜਲ ਦੇ ਸਮਾਨ ਜਿਹੜੀ ਆਤਮਾ ਉਹ ਬੜੀ ਡੂੰਘੀ ਹੋ ਗਈ। ਤਿੱਤ ਨਿਬੰਧਾ ਤਾਲ, ਉਹ ਇੰਨੀ ਜ਼ਿਆਦਾ ਡੂੰਘੀ ਹੋ ਗਈ ਕਿ ਪਿੱਛੇ ਹੱਥ ਨਾ ਅੰਬੜੈ, ਉਹਦੇ ਤੱਕ ਪਹੁੰਚ ਔਖੀ ਹੋ ਗਈ, ਹੱਥ ਪਹੁੰਚਣਾ ਔਖਾ ਹੋ ਗਿਆ।
ਬ੍ਰਿਤੀ ਨਾ ਪਹੁੰਚੈ ਇਨ ਦੋਏ ਕੋ ਤਜ ਫਸਿਓ ਇਨੋ ਮੋਹ ਜਾ ਮੈਂ ਨਾਏ।
ਫਿਰ ਜਿਹੜੀ ਇਹਦੀ ਬੁੱਧੀ ਰੂਪੀ ਬਿਰਤੀ ਹੈ ਉਹ ਉੱਥੇ ਆਤਮਾ ਰੂਪੀ ਜਲ ਤੱਕ ਪਹੁੰਚ ਨਹੀਂ ਸਕਦੀ, ਕਿਉਂਕਿ ਇਹ ਮੋਟੀਆਂ ਹੰਗਤਾ ਤੇ ਮਮਤਾ ਇਹਨਾਂ ਦੋਹਾਂ ਨੂੰ ਛੱਡ ਕੇ ਫਿਰ ਜਿਹੜੀ ਬਿਰਤੀ ਹੈ ਉਸ ਆਤਮਾ ਦੇ ਜਲ ਤੱਕ ਪਹੁੰਚ ਨਹੀਂ ਸਕਦੀ, ਉਰੇ ਉੱਤੇ ਹੀ ਭਟਕੀ ਜਾਂਦੀ ਹੈ।
ਜਬ ਸਚ ਗੁਰ ਉਪਦੇਸ਼ ਜਤਨ ਕੋ ਜਲ ਆਤਮ ਪ੍ਰਾਪਤ ਨਿਜ ਮਾਏ।
ਸਵਾਲ ਇਹ ਹੈ ਕਿ ਜਿਹੜੀ ਉਹ ਮੋਟੀ ਕਾਈ ਉੱਤੇ ਜੰਮੀ ਹੋਈ ਹੈ ਉਹ ਪਰੇ ਕਿਵੇਂ ਕਰੀਏ, ਜੇ ਉਹ ਪਰੇ ਕਰਾਂਗੇ ਤਾਂ ਥੱਲਿਓ ਜਲ ਪਾਣੀ ਨਜ਼ਰ ਆਉਣਾ, ਇਸੇ ਤਰ੍ਹਾਂ ਹੰਗਤਾ ਤੇ ਮਮਤਾ ਨੂੰ ਛੱਡਾਂਗੇ ਤਾਂ ਆਤਮਾ ਦੇ ਦਰਸ਼ਨ ਹੋਣੇ ਨੇ। ਮਹਾਰਾਜ ਜੀ ਕਹਿੰਦੇ ਜਦੋਂ ਸਤਿਗੁਰੂ ਜੀ ਕਿਰਪਾ ਕਰਕੇ ਉਪਦੇਸ਼ ਦਿੰਦੇ ਨੇ ਤੇ ਗੁਰੂ ਦੇ ਉਪਦੇਸ਼ ਨਾਲ ਉਹ ਹੰਗਤਾ ਤੇ ਮਮਤਾ ਦੀ ਜਿਹੜੀ ਮੋਟੀ ਕਾਈ ਹੈ ਉਹਨੂੰ ਪਰੇ ਕਰ ਦੇਈਦਾ ਹੈ, ਤੇ ਇਸ ਯਤਨ ਨਾਲ ਫਿਰ ਆਤਮਾ ਦਾ ਗਿਆਨ ਪ੍ਰਾਪਤ ਹੁੰਦਾ ਹੈ।
ਇਨ ਦੋਨੋ ਤੇ ਦੁੱਖ ਤੋਂ ਭੋਗੈ ਅਥ ਦੁੱਖੋ ਸੁਖ ਲਖ ਚਿਤ ਚਾਏ।
ਹੰਗਤਾ ਤੇ ਮਮਤਾ ਕਰਕੇ ਜੀਵ ਦੁੱਖ ਭੋਗਦਾ ਹੈ ਤੇ ਅੱਤ ਦੇ ਦੁੱਖਾਂ ਦੇ ਵਿੱਚ ਰਹਿੰਦਾ ਹੈ, ਪਰ ਜਦੋਂ ਇਹਨਾਂ ਦੋਹਾਂ ਦਾ ਤਿਆਗ ਕਰ ਦੇਵੇ ਤੇ ਫਿਰ ਇਹਦੇ ਅੰਦਰ ਆਤਮਾ ਦਾ ਸੁਖ ਜਾਗ ਪੈਂਦਾ ਹੈ।
ਵਹਿਰ ਬ੍ਰਿਤੀ ਤੇ ਉਠੈ ਵਾਸ਼ਨਾ ਤਿੰਨ ਅਨੁਸਾਰ ਜਨਮ ਕੋ ਪਾਏ।
ਪਾਨ ਦੀ ਬਿਰਤੀ ਜਦੋਂ ਤੱਕ ਬਾਹਰ ਮੁਖੀ ਹੈ, ਪਦਾਰਥਾਂ ਵੱਲ ਦੌੜਦੀ ਹੈ, ਉਦੋਂ ਤੱਕ ਇਹਦੇ ਅੰਦਰੋਂ ਵਾਸ਼ਨਾਵਾਂ ਨਹੀਂ ਜਾਂਦੀਆਂ। ਫਿਰ ਉਹਨਾਂ ਵਾਸ਼ਨਾਵਾਂ ਕਰਕੇ ਇਹਨੂੰ ਜਨਮ ਮਰਨ ਦੀ ਪ੍ਰਾਪਤੀ ਹੁੰਦੀ। ਭਾਈ ਗੁਰਦਾਸ ਜੀ ਦਾ ਕਥਨ ਹੈ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਏ। ਕਹਿੰਦੇ ਫਿਰ ਵਾਸ਼ਨਾ ਕਰਕੇ ਇਹਨੂੰ ਜਨਮ ਮਰਨ ਦੇ ਚੱਕਰਾਂ ਵਿੱਚ ਭਟਕਣਾ ਪੈਂਦਾ। ਵਾਸ਼ਨਾ ਕਦੋਂ ਤੱਕ ਹੈ? ਜਦੋਂ ਤੱਕ ਇਹਦੀ ਬਿਰਤੀ ਬਾਹਰ ਮੁਖੀ ਹੋ ਕੇ ਦੌੜਦੀ ਹੈ।
ਇਹ ਪਰਦੋ ਤਨ ਹੰਤਾ ਮਮਤਾ ਤਿਆਗੇ ਤੇ ਆਤਮ ਲਖ ਲੇਤ।
ਤਨ ਹੰਤਾ ਤੇ ਮਮਤਾ ਦਾ ਪਰਦਾ ਖਤਮ ਹੋ ਜਾਏ ਤੇ ਬਿਰਤੀ ਬਾਹਰ ਦੀ ਮੁਖੀ ਹੋਣ ਦੀ ਬਜਾਏ ਅੰਤਰਮੁਖੀ ਹੋ ਜਾਂਦੀ ਹੈ, ਤੇ ਅੰਤਰਮੁਖੀ ਜਦੋਂ ਬਿਰਤੀ ਹੁੰਦੀ ਫਿਰ ਆਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਫਿਰ ਆਤਮਾ ਦੇ ਸਰੂਪ ਨੂੰ ਲੱਖ ਕੇ ਫਿਰ ਇਹਦਾ ਜਨਮ ਮਰਨ ਕੱਟਿਆ ਜਾਂਦਾ ਹੈ, ਆਵਾਗੌਣ ਕੱਟਿਆ ਜਾਂਦਾ ਹੈ।
ਜਨਮ ਇਹ ਪਰਦੋ ਤਨ ਹੰਤਾ ਮਮਤਾ ਤਿਆਗ ਤੇ ਆਤਮ ਲਖ ਲੇ। ਮਨ ਕੋ ਇੰਦਰਾ ਸੰਗ ਸੰਬੰਧ ਜੋ ਇਹ ਬੰਦਰ ਅਤਿਸ਼ੈ ਦੁੱਖ ਦੇ।
ਮਹਾਰਾਜ ਜੀ ਕਹਿੰਦੇ ਇਸ ਮਨ ਦਾ ਸੰਬੰਧ ਇੰਦਰੀਆਂ ਦੇ ਨਾਲ ਹੈ, ਤੇ ਇੰਦਰੀਆਂ ਨਾਲ ਮਨ ਦਾ ਸੰਬੰਧ ਹੈ। ਮਨ ਕਹਿੰਦਾ ਅੱਖਾਂ ਨੂੰ ਵੇਖਣ ਲਈ, ਕੰਨਾਂ ਨੂੰ ਸੁਣਨ ਲਈ, ਜ਼ੁਬਾਨ ਨੂੰ ਬੋਲਣ ਲਈ। ਕਹਿੰਦੇ ਇਸ ਕਰਕੇ ਮਨ ਦਾ ਸੰਬੰਧ ਇਹਨਾਂ ਇੰਦਰੀਆਂ ਨਾਲ ਹੋਣ ਕਰਕੇ ਇਸ ਬੰਧਨ ਵਿੱਚ ਪਿਆ ਹੋਇਆ ਵੀ ਜੀਵ ਬਹੁਤ ਜ਼ਿਆਦਾ ਦੁੱਖ ਪ੍ਰਾਪਤ ਕਰਦਾ ਹੈ।
ਇੰਦਰਾਂ ਤੇ ਹੱਥ ਕਰ ਹੋਏ ਫਿਰ ਜਬ ਟਿਕ ਜਾਵੇ ਮਨ ਹਿਰਦੇ ਨਕੇਤ।
ਮਨ ਇੰਦਰੀਆਂ ਦਾ ਸੰਗ ਛੱਡ ਕੇ ਉਲਟ ਕੇ ਅੰਤਰਮੁਖੀ ਹੋ ਜਾਏ ਤੇ ਫਿਰ ਇਹ ਮਨ ਬਿਲਕੁਲ ਟਿਕਾ ਵਿੱਚ ਆ ਕੇ ਟਿਕ ਜਾਂਦਾ। ਜਦੋਂ ਤੱਕ ਤੇ ਇੰਦਰੀਆਂ ਨਾਲ ਜੁੜਿਆ ਉਦੋਂ ਤੱਕ ਦੌੜਦਾ, ਜਦੋਂ ਇੰਦਰੀਆਂ ਨਾਲ ਟੁੱਟ ਕੇ ਅੰਦਰ ਜੁੜ ਜਾਏ ਕਹਿੰਦੇ ਫਿਰ ਇੱਕ ਥਾਂ ਤੇ ਟਿਕਾ ਹੋ ਜਾਂਦਾ, ਫਿਰ ਇਹਦੇ ਬੰਧਨ ਵੀ ਕੱਟੇ ਜਾਂਦੇ ਹਨ।
ਉਹ ਮੁਕਤੀ ਹੈ ਸੁਖਦ ਪਰਮ ਗਲ ਕਹਿਤ ਸੰਤ ਸਾਬੇਦ ਸਮੇਤ।
ਮੁਕਤੀ ਪ੍ਰਾਪਤ ਹੋ ਜਾਂਦੀ ਹੈ ਸੁਖਦ ਢੰਗ ਨਾਲ, ਉਹ ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦੇ ਨੇ। ਮਹਾਂਪੁਰਖ ਵੇਦ ਸੰਤ ਵੀ ਇਸੇ ਅਵਸਥਾ ਨੂੰ ਕਹਿੰਦੇ ਹਨ।
ਬੁੱਧ ਤੇ ਗੇ ਆਤਮਾ ਬ੍ਰਹਮ ਜੋ ਮੈਂ ਕਿਸ ਇੰਦਰੀ ਵਿਸ਼ੇ ਵਿਚਾਰ।
ਆਤਮਾ ਦਾ ਗਿਆਨ ਹੈ, ਬ੍ਰਹਮ ਦਾ ਗਿਆਨ ਹੈ, ਉਹ ਬੁੱਧੀ ਕਰਕੇ ਜਾਣਿਆ ਜਾਂਦਾ ਹੈ। ਇੰਦਰੀਆਂ ਦਾ ਵਿਸ਼ਾ ਨਹੀਂ ਹੈ ਆਤਮਾ। ਆਤਮਾ ਨੂੰ ਸਿਰਫ ਬੁੱਧੀ ਦੇ ਕਰਕੇ ਕੁਝ ਕੁ ਸਰੂਪ ਆਤਮਾ ਦੇ ਅਨੁਭਵ ਨੂੰ ਕੀਤਾ ਜਾ ਸਕਦਾ। ਇਸ ਕਰਕੇ ਇੰਦਰੀਆਂ ਦਾ ਵਿਸ਼ਾ ਆਤਮਾ ਨਹੀਂ ਹੈ।
ਗਿਆਤਾ ਪਾਏ ਆਨੰਦ ਉਦਤ ਕੀ ਸਾਖੀ ਮਿਲੇ ਤਾਏ ਮਜਾਰ।
ਜਦੋਂ ਆਤਮਾ ਦਾ ਗਿਆਨ ਬੁੱਧੀ ਨੂੰ ਪ੍ਰਾਪਤ ਹੋ ਜਾਂਦਾ ਫਿਰ ਉਹ ਬੁੱਧੀ ਆਤਮਾ ਵਿੱਚ ਤਤਸ਼ਿਲ ਮਿਲ ਕੇ ਬ੍ਰਹਮਾਕਾਰ ਹੋ ਜਾਂਦੀ ਹੈ। ਫਿਰ ਉਸ ਬੁੱਧੀ ਨੂੰ ਕਹਿੰਦੇ ਨੇ ਆਤਮ ਵਿਸ਼ੈਣੀ ਬੁੱਧ। ਉਹ ਬੁੱਧੀ ਆਤਮਾ ਦੇ ਸਰੂਪ ਨੂੰ ਜਾਣ ਕੇ ਤਤ ਛਿਨ ਫਿਰ ਆਤਮਾ ਦਾ ਹੀ ਸਰੂਪ ਹੋ ਜਾਂਦੀ ਹੈ।
ਵਾਸ਼ਨਾ ਉਠੈ ਬਹੁਰ ਕਬ ਜਨਮ ਮਰਨ ਨਾ ਹੋਏ ਸੰਸਾਰ।
ਕਿਸੇ ਪ੍ਰਕਾਰ ਦੀ ਵਾਸ਼ਨਾ ਉਹਨਾਂ ਅੰਦਰ ਨਹੀਂ ਉੱਠਦੀ ਤੇ ਨਾ ਹੀ ਉਹਨਾਂ ਦਾ ਕੋਈ ਜਨਮ ਮਰਨ ਸੰਸਾਰ ਵਿੱਚ ਹੁੰਦਾ ਹੈ।
ਸਾਰ ਅਸਾਰ ਵਿਚਾਰ ਧਾਰ ਕਰ ਸਾਰ ਗਿਆ ਸਭ ਤਿਆਗ ਅਸਾਰ।
ਸਾਰ ਸਾਰ ਦੀ ਵਿਚਾਰ ਕਰਕੇ, ਸੱਚ ਝੂਠ ਦੀ ਵਿਚਾਰ ਕਰਕੇ ਆਪਣੇ ਅੰਦਰ ਸੱਚ ਨੂੰ ਗ੍ਰਹਿਣ ਕਰਦੇ ਨੇ ਔਰ ਝੂਠ ਦਾ ਤਿਆਗ ਕਰ ਦਿੰਦੇ ਹਨ।
ਅੰਤਰ ਬ੍ਰਿਤੀ ਹੋਏ ਕਰ ਜਾਨੋ ਵੈਰ ਨਹੀਂ ਕੁਝ ਸਭ ਇਸ ਮਾਏ।
ਬਾਬਾ ਮਹਾਦੇਵ ਜੀ ਜੋ ਕੁਝ ਜਾਣਨਾ ਹੈ ਨਾ ਉਹ ਆਪਣੀ ਬਿਰਤੀ ਨੂੰ ਅੰਤਰਮੁਖੀ ਕਰਕੇ ਜਾਣੋ। ਜੋ ਕੁਝ ਹੈ ਅੰਦਰ ਹੀ ਹੈ, ਬਾਹਰ ਕੁਝ ਨਹੀਂ ਹੈ। ਬਾਹਰ ਢੂੰਡਾ ਸੇ ਭਰਮ ਭੁਲਾਹੀ। ਜਿਹੜੇ ਬਾਹਰ ਢੂੰਡਣਗੇ ਉਹ ਭਰਮਾਂ ਵਿੱਚ ਹੀ ਭਟਕਦੇ ਰਹਿਣਗੇ। ਜੋ ਕੁਝ ਹੈ ਆਪਣੇ ਅੰਦਰ ਸੁਰਤੀ ਨੂੰ ਅੰਤਰਮੁਖੀ ਕਰਕੇ, ਨੇਤਰ ਬੰਦ ਕਰਕੇ ਆਪਣੇ ਅੰਦਰ ਖੋਜ ਕਰੋ, ਅੰਦਰੋਂ ਹੀ ਸਭ ਕੁਝ ਪ੍ਰਾਪਤ ਹੋਵੇਗਾ।
ਮਹਾਦੇਵ ਸੁਣ ਦਿਗ ਜੁਗ ਮੁੰਦੇ ਅੰਤਰ ਬ੍ਰਿਤੀ ਤੇ ਵੈਰ ਨਾ ਆਏ।
ਬਾਬਾ ਮਹਾਦੇਵ ਜੀ ਨੇ ਗੁਰੂ ਸਾਹਿਬ ਦੇ ਬਚਨ ਸੁਣਦਿਆਂ ਨੇਤਰ ਬੰਦ ਕੀਤੇ ਤੇ ਨੇਤਰ ਬੰਦ ਕਰਕੇ ਆਪਣੀ ਸੁਰਤੀ ਅੰਤਰਮੁਖੀ ਕੀਤੀ। ਜਦੋਂ ਸੁਰਤੀ ਅੰਤਰਮੁਖੀ ਕੀਤੀ ਤੇ ਫਿਰ ਉਹ ਬਿਰਤੀ ਬਾਹਰ ਨਹੀਂ ਆਈ, ਫਿਰ ਉਹ ਸੁਰਤੀ ਬਾਹਰ ਨਹੀਂ ਆਈ, ਅੰਦਰ ਹੀ ਟਿਕ ਗਈ।
ਸਤ ਛਿਨ ਲਗੀ ਸਮਾਧੇ ਚਲ ਚਿਤ ਰਸ ਕੋ ਪਾਏ ਤਜਿਤ ਸੋ ਨਾਏ।
ਸਤ ਛਿਨ ਉਸੇ ਵੇਲੇ ਬਾਬਾ ਮਹਾਦੇਵ ਜੀ ਦੀ ਸਮਾਧੀ ਲੱਗ ਗਈ। ਜਦੋਂ ਸੁਰਤੀ ਅੰਤਰਮੁਖੀ ਹੋਈ ਕੋਲ ਗੁਰੂ ਅਰਜਨ ਸਾਹਿਬ ਬੈਠੇ ਸਨ ਉਹਨਾਂ ਦੀ ਕਿਰਪਾ ਨਾਲ। ਕਹਿੰਦੇ ਸੁਰਤੀ ਅੰਤਰਮੁਖੀ ਹੋਈ ਤੇ ਤਪਸ਼ਿਲ ਅੰਦਰ ਸਮਾਧੀ ਲੱਗ ਗਈ। ਐਸੀ ਅਡੋਲ ਸਮਾਧੀ ਲੱਗੀ ਕਿ ਉਸ ਸਮਾਧੀ ਵਿੱਚ ਅਚਲ ਰਸ ਵਿੱਚ ਸੁਰਤ ਟਿਕ ਗਈ। ਹੁਣ ਉਹ ਰਸ ਤਜਣ ਨੂੰ ਤਿਆਗਣ ਨੂੰ ਚਿੱਤ ਨਹੀਂ ਕਰਦਾ।
ਬੀਤ ਗਏ ਜੁਗ ਜਾਮ ਥੇਉ ਜਬ ਸ੍ਰੀ ਅਰਜਨ ਤਬ ਗਿਆ ਕਰ ਬਾਏ।
ਉਸ ਵਕਤ ਦੋ ਪਹਿਰ ਬਤੀਤ ਹੋ ਗਏ, ਜੁਗ ਜਾਮ ਦੋ ਪਹਿਰ ਬਤੀਤ ਹੋ ਗਏ। ਬਾਬਾ ਮਹਾਦੇਵ ਜੀ ਦੀ ਸਮਾਧੀ ਲੱਗਿਆ 6 ਘੰਟੇ ਬੀਤ ਗਏ ਸਮਾਧੀ ਲੱਗਿਆ, ਤੇ ਗੁਰੂ ਅਰਜਨ ਸਾਹਿਬ ਵੀ ਲਾਗੇ ਬੈਠੇ ਰਹੇ। ਜਦੋਂ ਦੋ ਪਹਿਰਾਂ ਦੀ ਸਮਾਧੀ ਵਿੱਚ ਜੁੜੇ ਰਹੇ ਤੇ ਫਿਰ ਗੁਰੂ ਅਰਜਨ ਸਾਹਿਬ ਨੇ ਬਾਬਾ ਮਹਾਦੇਵ ਜੀ ਦੀ ਬਾਂਹ ਫੜੀ, ਬਾਂਹ ਫੜ ਕੇ ਬਾਬਾ ਮਹਾਦੇਵ ਜੀ ਨੂੰ ਹਿਲਾਇਆ।
ਧੰਨ ਬ੍ਰਿਤੀ ਤੁਮਰੀ ਗੁਰਸੁਤ ਹੋ ਕਹੇ ਤਨਕ ਤੇ ਉਪਜਿਓ ਗਿਆਨ।
ਕਹਿਣ ਲੱਗੇ ਬਾਬਾ ਮਹਾਦੇਵ ਜੀ ਧੰਨ ਹੋ ਤੁਸੀਂ ਗੁਰੂ ਦੇ ਪੁੱਤਰ ਹੋ, ਸਿਰਫ ਥੋੜੀ ਜੀ ਗਿਆਨ ਦੀ ਗੱਲ ਕਹੀ ਤੇ ਉਹਦੇ ਨਾਲ ਹੀ ਤੁਹਾਡੀ ਅਚਲ ਤੇ ਅਗਾਧ ਸਮਾਧੀ ਲੱਗ ਗਈ। ਸਿਰਫ ਥੋੜੀ ਜਿੰਨੀ ਗਿਆਨ ਦੀ ਗੱਲ ਕਹੀ ਉਹਨੂੰ ਸੁਣਦਿਆਂ ਸਾਰ ਤੁਹਾਨੂੰ ਸਭ ਕੁਝ ਸਮਝ ਆ ਗਿਆ ਔਰ ਤੁਹਾਡੇ ਅੰਦਰ ਬ੍ਰਹਮ ਗਿਆਨ ਉਪਜ ਆਇਆ ਹੈ।
ਲਹੋ ਸਮਾਧ ਵੈਰ ਕੋ ਅਵ ਤੁਮ ਜਗਤ ਆਪਣੇ ਰੂਪ ਪਛਾਣ।
ਬਾਬਾ ਮਹਾਦੇਵ ਜੀ ਬਾਹਰ ਦੀ ਸਮਾਧੀ ਵੀ ਲਵੋ ਹੁਣ, ਕਿਉਂਕਿ ਇਹ ਬਾਹਰ ਜਿਤਦਾ ਜਗਤ ਹੈ ਨਾ, ਇਹਨੂੰ ਵੀ ਇਹ ਸਮਝੋ ਕਿ ਸਭ ਤੁਹਾਡਾ ਹੀ ਸਰੂਪ ਹੈ। ਜੋ ਆਤਮਾ ਅੰਦਰ ਹੈ ਉਹੀ ਆਤਮਾ ਬਾਹਰ ਵੀ ਰਮੀ ਹੋਈ ਹੈ।
ਬ੍ਰਹਮ ਸੋ ਦੀਸੈ ਬ੍ਰਹਮ ਸੋ ਸੁਣੀਐ ਤਿਸ ਬਿਨ ਓਨ ਨਹੀਂ ਕੋ ਥਾਨ।
ਦੇਖੋ ਸਭ ਵਿੱਚ ਬ੍ਰਹਮ ਹੀ ਦਿਸ ਰਿਹਾ ਤੇ ਬ੍ਰਹਮ ਹੀ ਸੁਣ ਰਿਹਾ। ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ, ਬ੍ਰਹਮ ਹੀ ਦਿਸ ਰਿਹਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਸਮਾਧੀ ਲਾਓ ਹੁਣ ਬਾਹਰ ਦੇ ਵਿੱਚ ਵੀ, ਅੰਦਰ ਵੀ ਲੱਗੀ ਹੈ ਸਮਾਧੀ, ਹੁਣ ਬਾਹਰ ਦੀ ਸਮਾਧੀ ਵੇਖੋ ਕਿ ਸਭ ਵਿੱਚ ਬ੍ਰਹਮ ਹੈ, ਕੋਈ ਜਗ੍ਹਾ ਪਰਮੇਸ਼ਰ ਤੋਂ ਬਿਨਾਂ ਊਣੀ ਖਾਲੀ ਨਹੀਂ ਹੈ।
ਜਾਗਤ ਸੁਪਤ ਉਠਤ ਅਰ ਬੈਠਤ ਫਿਰਤ ਸਥਿਰ ਇਕ ਰਸ ਮ੍ਰਿਤੀ ਥਾਨ।
ਜਾਗਦਿਆਂ ਸੁੱਤਿਆਂ ਉੱਠਦਿਆਂ ਬਹਿੰਦਿਆਂ ਫਿਰਦਿਆਂ ਇਹ ਸਮਾਧੀ ਸਦਾ ਵਾਸਤੇ ਇਕ ਰਸ ਲੱਗੀ ਰਹੇ। ਇਹ ਸਮਾਧੀ ਇਤਨੀ ਦੇਰ ਤੱਕ ਨਹੀਂ ਜਦੋਂ ਤੱਕ ਚੌਂਕੜਾ ਮਾਰ ਕੇ ਬੈਠੇ ਉਦੋਂ ਤੱਕ ਨਹੀਂ। ਕਹਿੰਦੇ ਗੁਰਮਤ ਦੀ ਸਮਾਧੀ ਹਰ ਵਕਤ ਲੱਗੀ ਰਹਿੰਦੀ ਹੈ, ਹਰ ਵਕਤ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ। ਮਹਾਰਾਜ ਜੀ ਕਹਿੰਦੇ ਹਰ ਇੱਕ ਸਰੀਰ ਦੀ ਕਿਰਿਆ ਕਰਦਿਆਂ ਇਹ ਸਮਾਧੀ ਇੱਕ ਰਸ ਬਣੀ ਰਹੇ। ਏਦਾਂ ਦੀ ਬਿਰਤੀ ਆਪਣੇ ਅੰਦਰ ਧਾਰਨ ਕਰੋ।
ਜਿਗ ਉਘਾਰ ਕਰ ਅੰਜ ਬਿਲੋਕਿਓ ਮਹਿਮਾ ਮਾਂ ਜਾਨ ਸੁਖ ਪਾਏ।
ਅਰਜਨ ਸਾਹਿਬ ਦੇ ਬਚਨ ਸੁਣ ਕੇ ਬਾਬਾ ਮਹਾਦੇਵ ਜੀ ਦੇ ਨੇਤਰ ਖੋਲੇ ਤੇ ਨੇਤਰ ਖੋਲ ਕੇ ਸਾਹਮਣੇ ਗੁਰੂ ਅਰਜਨ ਸਾਹਿਬ ਨੂੰ ਵੇਖਿਆ ਤੇ ਬੜੀ ਭਾਰੀ ਮਹਿਮਾ ਗੁਰੂ ਅਰਜਨ ਸਾਹਿਬ ਦੀ ਬਾਬਾ ਮਹਾਦੇਵ ਜੀ ਨੇ ਜਾਣੀ।
ਨਿਸ ਬਾਸਰ ਕੀ ਮਹਾ ਸਮਾਧੀ ਸੋ ਸਭ ਜਾਨੀ ਇੱਕ ਰਸ ਭਾਏ।
ਰਾਤ ਦਿਨ ਦੀ ਜਿਹੜੀ ਮਹਾ ਸਮਾਧੀ ਦਾ ਆਨੰਦ ਹੈ ਉਹ ਸਮਾਧੀ ਦਾ ਪਰਮ ਆਨੰਦ ਬਾਬਾ ਮਹਾਦੇਵ ਜੀ ਨੇ ਜਾਣ ਲਿਆ। ਜਿਹੜੀ ਸਮਾਧੀ ਰਾਤ ਦਿਨ ਅੱਠੇ ਪਹਿਰ ਲੱਗੀ ਰਹੇ ਉਸ ਸਮਾਧੀ ਦੇ ਇੱਕ ਰਸ ਨੂੰ ਬਾਬਾ ਮਹਾਦੇਵ ਜੀ ਨੇ ਆਪਣੇ ਅੰਦਰ ਮਾਣ ਲਿਆ ਹੈ।
ਏਕ ਆਤਮਾ ਪੂਰਨ ਨਭ ਸਮ ਅੰਤਰ ਵਹਿਰ ਬ੍ਰਹਮ ਦ੍ਰਿਸ਼ਟਾਏ।
ਬਾਬਾ ਮਹਾਦੇਵ ਜੀ ਨੇ ਬਾਹਰ ਵੀ ਵੇਖਿਆ ਤੇ ਉਹ ਆਤਮਾ ਜਿਹੜੀ ਅੰਦਰ ਦਿਸਦੀ ਸੀ ਨੇਤਰ ਖੋਲਦਿਆਂ ਉਹੀ ਆਤਮਾ ਬਾਹਰ ਵੀ ਨਭ ਦੇ ਸਮਾਨ ਆਕਾਸ਼ ਦੇ ਸਮਾਨ ਵਿਆਪਕ ਨਜ਼ਰ ਆ ਰਹੀ ਹੈ। ਨੈਣ ਮੀਟਿਆਂ, ਭਾਈ ਵੀਰ ਸਿੰਘ ਜੀ ਬੜਾ ਸੁੰਦਰ ਕਥਨ ਕਰਦੇ, ਉਹ ਕਹਿੰਦੇ ਨੈਣ ਮੀਟਿਆਂ ਅੰਦਰ ਦਿਸਦਾ ਖੁੱਲਿਆ ਬਾਹਰ ਦਸਾਈ ਹੈ। ਨੇਤਰ ਬੰਦ ਕਰਕੇ ਜੋ ਅੰਦਰ ਦਿਸਦਾ ਖੋਲ੍ਹ ਕੇ ਨੇਤਰ ਵੀ ਬਾਹਰ ਉਹੀ ਕੁਝ ਨਜ਼ਰ ਆ ਰਿਹਾ ਹੈ। ਬਾਬਾ ਮਹਾਦੇਵ ਜੀ ਦੀ ਅੰਦਰ ਜੋ ਅਵਸਥਾ ਆਤਮਾ ਦੇ ਸਰੂਪ ਦੀ ਬਣੀ ਹੈ ਬਾਹਰ ਵੀ ਆਤਮਾ ਨਜ਼ਰ ਆਈ, ਇੱਕ ਆਕਾਸ਼ ਦੇ ਸਮਾਨ ਵਿਆਪਕ ਆਤਮਾ ਨਜ਼ਰ ਆ ਰਹੀ, ਅੰਦਰ ਬਾਹਰ ਇੱਕ ਬ੍ਰਹਮੀ ਨਜ਼ਰ ਆ ਰਿਹਾ।
ਨਮਸਕਾਰ ਕਰ ਉੱਠ ਸਭਿਓ ਤਬ ਕਾਇਆ ਭਇਓ ਚਿਤ ਬਿਸਮਾਏ।
ਨਮਸਕਾਰ ਕਰਕੇ ਉੱਠੇ ਗੁਰੂ ਅਰਜਨ ਸਾਹਿਬ ਨੂੰ, ਕਹਿੰਦੇ ਕੀ ਹੋ ਗਿਆ, ਇਹ ਕਿਸ ਤਰ੍ਹਾਂ ਦੀ ਖੇਡ ਬਣ ਗਈ, ਅਚਾਨਕ ਅਚਨ ਚੇਤ ਪੜਦੇ ਟੁੱਟ ਗਏ ਨੇ ਤੇ ਹੈਰਾਨ ਹੋ ਰਹੇ ਨੇ ਬਾਬਾ ਮਹਾਦੇਵ ਜੀ ਵਿਸਮਾਦ ਵਿੱਚ ਆ ਗਏ ਨੇ।
ਰਾਗ ਨ ਦ੍ਵੇਸ਼ ਨ ਮੋਹ ਨ ਮਾਇਆ ਪਰਦਾ ਮਿਟਿਓ ਪਛਾਨਿਓ ਏਕ।
ਰਾਗ ਰਹੀ ਨਾ ਦ੍ਵੇਸ਼ ਰਿਹਾ राग द्वेष हिरदे चो जांदी रही ना मोह ना माया सारा पर्दा हिरदे चो मिट गया ते एक नू पछाण लिया
एक दो दिन पुन बसे तिसी पुर अछुक पाए परम विवेक
एक दो दिन होर श्री गोविंदवाल साहब च रहे बड़ा अत दा आत्मा दा सुख बाबा महादेव जी नू अंदर प्राप्त होया और उस सुख दे विच दो दिन होर बतीत हो गए ने
तब श्री अर्जुन गिरा बखानी सुन लो प्रात तन तजबे टेक
गुरु अर्जुन साहब सच्चे पातशाह जदो दो दिन बतीत हो गए ते अपने वड्डे वीर वड्डे भरा बाबा महादेव जी नू गुरु अर्जुन साहब जी कहण लगे बाबा जी हुण तन नू त्यागण दी टेक आ गई है हुण शरीर नू त्यागण दा समा ओ नजीक आ गया है नेड़े आ गया है
ओए दिवस मैं प्राणन त्यागो बसैया है चिक अनेक
दो दिना विच आप जी ने दो दिना बाद ए तन त्याग देना आपा इथे निवास रखिए हुण इथो जाना क्यों है इथे निवास रखिए इथे बहुत सारे अनेकां सिख ने इसे जगह ते साडे पिता जी ने तन त्यागया है धन गुरु रामदास साहब जी गुरु अमरदास साहब जी ने इथे तन त्यागा साडे माता भानी जी ने भी इथे ही शरीर त्यागया ते दो दिन बाद तुसी भी अपना तन इथे ही त्यागो तो बाबा महादेव जी सतगुरां दे बचन सुन के जिवें अगों जवाब दे रहे ने और अपने पंज भौतिक शरीर नूं त्याग रहे ने वैरागमयी कथा आप जी अगलिया प्रकरणा च सरवण करो।